ਸਤਨਾਮ ਸ਼੍ਰੀ ਵਾਹਿਗੁਰੂ ਜੀ ਦੰਡੌਤ ਬੰਦਨਨ ਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਗਿਆਨ ਧਿਆਨ ਕਿਸ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵ ਹੋ ਬਿਖਮ ਨਦੀ ਜਾਏ ਤਰਣੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਬੇਸੁਮਾਰ ਅਥਾ ਅਗਨਤ ਅਤੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ ਸਤਨਾਮ ਸ਼੍ਰੀ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੂਖ ਨਾ ਸਕੈ ਬਿਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਚਾਵਰ ਤਖ਼ਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹਜ਼ੂਰ ਸਤਿਗੁਰ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਦਰਬਾਰ ਦੀ ਰੋਜ਼ ਦੀ ਨਿਤ ਦੀ ਮਰਿਆਦਾ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਮ੍ਰਿਤ ਵੇਲੇ ਪਾਵਨ ਪ੍ਰਕਾਸ਼ ਹੋਏ ਹਨ ਨਿਤਨੇਮ ਬਾਣੀਆਂ ਦੇ ਪਾਠ ਉਚਾਰਨ ਹੋਏ ਹਨ ਗੁਰਮੰਤਰ ਦੇ ਜਾਪ ਸਿਮਰਨ ਪ੍ਰੇਮੀ ਸੰਗਤਾਂ ਨੇ ਰਲ ਮਿਲ ਕੇ ਕੀਤੇ ਹਨ ਫਿਰ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਵੀ ਰਾਗੀ ਸਿੰਘਾਂ ਗੁਰਮੁਖਾਂ ਨੇ ਗਾਇਨ ਕੀਤਾ ਹੈ ਆਪ ਵਡਭਾਗੀ ਪ੍ਰਾਣੀਆਂ ਨੇ ਚੱਲ ਕੇ ਆ ਕੇ ਸਤਿਗੁਰੂ ਦੇ ਦਰਸ਼ਨ ਕਰਕੇ ਅੰਮ੍ਰਿਤ ਬਚਨਾਂ ਦਾ ਪਾਠ ਕੀਰਤਨ ਸਰਵਣ ਕਰਕੇ ਵਾਹਿਗੁਰੂ ਜਪ ਕੇ ਸੇਵਾ ਕਰਕੇ ਲਾਹੇ ਪ੍ਰਾਪਤ ਕੀਤੇ ਹਨ ਹੁਣ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਵੱਲੋਂ ਬਖਸ਼ੇ ਹੋਏ ਪਾਵਨ ਮੁੱਖ ਵਾਕ ਬਚਨਾਂ ਦੀ ਕਥਾ ਵਿਆਖਿਆ ਵਿਚਾਰ ਦਾ ਸਮਾਂ ਹੈ ਗੁਰੂ ਕਿਰਪਾ ਸਦਕਾ ਹਜ਼ੂਰ ਦੇ ਪਾਕ ਮੁਕੱਦਸ ਪਰਮ ਪਵਿੱਤਰ ਕਲਿਆਣਕਾਰੀ ਮਹਾਂਵਾਕ ਬਚਨਾਂ ਨੂੰ ਵਿਚਾਰੀਏ ਅਤੇ ਸੁਣੀਏ ਤਾਂ ਕਰਕੇ ਸਤਿਗੁਰੂ ਦੇ ਅੰਮ੍ਰਿਤ ਬਚਨ ਉਪਦੇਸ਼ ਸਿੱਖਿਆ ਸਾਡੇ ਹਿਰਦਿਆਂ ਅੰਦਰ ਨਿਵਾਸ ਕਰੇ ਧਨਾਸਰੀ ਇਹ ਪੰਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਲ ਕੌਸਕ ਰਾਗ ਦੀ ਇੱਕ ਰਾਗਣੀ ਹੈ ਧਨਾਸਰੀ ਇਸ ਦੇ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਅਤੇ ਨਿਮਰਤਾ ਦੀ ਹੱਦ ਹਜ਼ੂਰ ਪਾਕ ਮੁਕੱਦਸ ਬਚਨ ਉਚਾਰਨ ਕਰਦੇ ਹਨ ਕਿ ਅਕਾਲ ਪੁਰਖ ਪਰਮਾਤਮਾ ਕੈਸਾ ਦਿਆਲੂ ਕਿਰਪਾਲੂ ਹੈ ਕਿ ਅਸੀਂ ਜੀਵ ਜੇ ਉਸਦੀ ਦਇਆ ਦੇ ਪਾਤਰ ਬਣ ਜਾਈਏ ਤਾਂ ਉਹਦਾ ਤਾਂ ਸੁਭਾਅ ਹੀ ਹੈ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਉਹਦੇ ਗੁਣਾਂ ਕਰਕੇ ਉਸਦੇ ਨਾਮ ਪਏ ਨੇ ਕਿ ਉਹ ਦਿਆਲੂ ਹੈ ਕਿਰਪਾਲੂ ਹੈ ਪਤਿਤ ਪਾਵਨ ਹੈ ਭਗਤ ਵਸ਼ਲ ਹੈ ਦੀਨਾਨਾਥ ਹੈ ਅਨਾਥਾਂ ਕਾ ਨਾਥ ਹੈ ਆਦਿਕ। ਸਾਰੇ ਵਾਹਿਗੁਰੂ ਦੇ ਵਿੱਚ ਗੁਣ ਹੀ ਗੁਣ ਹਨ, ਔਗੁਣ ਤਾਂ ਹੈ ਕੋਈ ਨਹੀਂ। ਤਾਂ ਹੀ ਉਸ ਨੂੰ ਜਪਣ ਕਰਕੇ ਜਪਣ ਵਾਲੇ ਜਾਪਕ ਪੁਰਖ ਉਸ ਦੇ ਉਪਾਸ਼ਕ ਲੋਕ ਸਮੂਹ ਗੁਣਾਂ ਦੇ ਮਾਲਕ ਬਣ ਜਾਂਦੇ ਹਨ। ਉਹਨਾਂ 'ਚ ਔਗੁਣ ਕੋਈ ਨਹੀਂ ਹੁੰਦਾ, ਹਮੇਸ਼ਾ ਨੇਕੀ ਹੀ ਨੇਕੀ ਪਰਉਪਕਾਰ ਹੀ ਆਦਿਕ ਗੁਣਾਂ ਦਾ ਨਿਵਾਸ ਹੁੰਦਾ। ਅਤੇ ਉਹਨਾਂ ਵਾਹਿਗੁਰੂ ਦੇ ਪਿਆਰਿਆਂ ਦੇ ਲੱਛਣ ਵੇਖ ਕੇ ਹੀ ਪਰਮਾਤਮਾ 'ਤੇ ਨਿਸ਼ਚਾ ਬੱਝਦਾ, ਉਹਨਾਂ ਕੋਲ ਬਰਕਤਾਂ ਉੱਚੀ ਅਵਸਥਾ ਭਲਾ ਪਰਉਪਕਾਰ ਸੰਸਾਰ 'ਚੋਂ ਕਰਦੇ ਨੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਬਚਨ ਫੁਰਮਾ ਰਹੇ ਨੇ ਕਿ ਦੀਨ ਦਰਦ ਨਿਵਾਰ ਠਾਕੁਰ। ਦੀਨ ਸ਼ਬਦ ਫਾਰਸੀ ਭਾਸ਼ਾ ਦਾ ਹੈ, ਇਸ ਦੇ ਕੁਝ ਅਰਥ ਨੇ। ਇੱਕ ਦੀਨ ਦਾ ਅਰਥ ਹੈ ਪਰਲੋਕ, ਜਦੋਂ ਬਾਣੀ 'ਚ ਬਚਨ ਆਉਂਦੇ ਨੇ ਦੀਨ ਦੁਨੀਆ ਤੇਰੀ ਟੇਕ, ਦੁਨੀਆ ਆ ਸੰਸਾਰ ਅਤੇ ਦੀਨ ਪਰਲੋਕ, ਦੋਵਾਂ ਜਹਾਨਾਂ 'ਚ ਵਾਹਿਗੁਰੂ ਜੀ ਤੇਰੀ ਹੀ ਟੇਕ ਹੈ। ਭਾਈ ਨੰਦ ਲਾਲ ਦਾ ਬਚਨ ਹੈ ਦੀਨ ਦੁਨੀਆ ਦਰਕ ਮੰਦੇ ਆਮ ਪਰੀ ਰੁਖ ਸਾਰਮਾ, ਉੱਥੇ ਵੀ ਦੀਨ ਪਰਲੋਕ ਦਾ ਵਾਚਕ ਹੈ। ਦੂਸਰਾ ਸ਼ਬਦ ਦਾ ਅਰਥ ਹੈ ਦੀਨ ਦਾ ਧਰਮ, ਔਰ ਧਰਮ ਇਮਾਨ ਜਿਸ ਨੂੰ ਕਿਹਾ ਜਾਂਦਾ, ਜਿਵੇਂ ਮੁਸਲਮਾਨ ਕਹਿੰਦੇ ਨੇ ਫਲਾਣੇ ਬੰਦੇ ਨੂੰ ਦੀਨ ਵਿੱਚ ਲੈ ਆਓ, ਇਸਲਾਮ ਧਰਮ ਦੇ ਅੰਦਰ ਲੈ ਆਓ, ਮਜ਼ਹਬ ਦਾ ਨਾਮ ਵੀ ਦੀਨ ਹੈ। ਔਰ ਇਸ ਪ੍ਰਕਾਰ ਜਿਵੇਂ ਬਚਨ ਹਨ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਉੱਥੇ ਦੋ ਅਰਥਾਂ 'ਚ ਵਰਤਿਆ ਜਾਏਗਾ, ਦੀਨ ਧਰਮ ਦੀ ਖਾਤਰ ਜਿਹੜਾ ਲੜੇ, ਅਤੇ ਦੀਨ ਕਮਜ਼ੋਰ ਗਰੀਬ ਆਜਿਜ਼ ਨਿਮਾਣੇ ਰਈਆਣੇ ਲਤਾੜੇ ਲੋਕਾਂ ਵਾਸਤੇ ਜਿਹੜਾ ਲੜੇ ਉਹ ਸੂਰਮਾ ਪਹਿਚਾਣਿਆ ਜਾਏਗਾ। ਇਸ ਪ੍ਰਕਾਰ ਤੀਜਾ ਅਰਥ ਇਹ ਹੈ ਗਰੀਬ ਆਜਿਜ਼ ਨਿਮਾਣਾ, ਔਰ ਆਪਣਾ ਆਪਾ ਭਾਵ ਤਿਆਗ ਕੇ ਸ਼ਰਨ ਪੈਣ ਵਾਲਾ ਉਸਨੂੰ ਕਹਿੰਦੇ ਹਨ ਦੀਨ। ਅਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਵਾਰ ਵਾਰ ਨਿਮਰਤਾ ਦਾ ਉਪਦੇਸ਼ ਦਿੱਤਾ ਗਿਆ। ਜੇ ਵਾਹਿਗੁਰੂ ਦੀ ਬਖਸ਼ਿਸ਼ ਦੇ ਪਰਮਾਤਮਾ ਦੀ ਮਿਹਰ ਦੇ ਪਾਤਰ ਅਸੀਂ ਬਣਨਾ, ਉਸ ਦੀ ਦਇਆ ਦੇ ਪਾਤਰ ਬਣਨਾ, ਤਾਂ ਸਾਨੂੰ ਦੀਨ ਬਣਨਾ ਪਏਗਾ। ਦੀਨ ਆਜਿਜ਼ ਨਿਮਾਣੇ ਨਿਮਰਤਾਵਾਨ ਗਰੀਬ ਬਣ ਕੇ ਸ਼ਰਨ ਪੈਣਾ ਪਵੇਗਾ, ਕਿਉਂਕਿ ਅਹੰਕਾਰ ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵਹ, ਅਹੰਕਾਰ ਮੋਏ ਸੇ ਵਿਗਤੀ ਗਏ ਮਰ ਜਨਮਹਿ ਫਿਰਿਆਵੇ। ਜਿੰਨਾ ਕੋਈ ਨਿਮਰਤਾਵਾਨ ਜ਼ਿਆਦਾ ਹੋਵੇਗਾ ਉਨਾ ਹੀ ਪਰਮਾਤਮਾ ਦੇ ਨਜ਼ਦੀਕ ਹੋਏਗਾ, ਔਰ ਜਿਹਨੂੰ ਜਿੰਨਾ ਵੱਧ ਗਿਆਨ ਅੰਦਰ ਪ੍ਰਗਟ ਹੁੰਦਾ ਹੈ ਪਰਮਾਰਥਕ ਗਿਆਨ, ਉਨੀ ਹੀ ਉਹਦੇ ਅੰਦਰ ਜ਼ਿਆਦਾ ਨਿਮਰਤਾ ਹੁੰਦੀ ਹੈ। ਬਾਹਰੀ ਗਿਆਨ ਵਿੱਦਿਆ ਪੜ੍ਹ ਲੈਣੀ ਹੋਰ ਗੱਲ ਹੈ, ਬੜੇ ਬੜੇ ਵਿਦਵਾਨ ਦੁਨੀਆ 'ਤੇ ਹੋਏ ਨੇ ਪਰ ਹੰਕਾਰ ਨਹੀਂ ਮਿਟਿਆ, ਜਿੰਨੀ ਵਿੱਦਿਆ ਪੜ੍ਹ ਲਈ ਜਿੰਨੀ ਤਪੱਸਿਆ ਕੀਤੀ ਜਿੰਨਾ ਯੋਗਾ ਅਭਿਆਸ ਕਮਾਇਆ ਉਨਾ ਹੀ ਨਾਲ ਹੰਕਾਰ ਵੀ ਆਇਆ, ਅਤੇ ਹੰਕਾਰ ਦੀ ਵਜ੍ਹਾ ਕਰਕੇ ਉਹਨਾਂ ਦਾ ਕੀਤਾ ਜਪ ਤਪ ਸਾਧਨ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਨਹੀਂ ਚੜ੍ਹੇ। ਵਾਹਿਗੁਰੂ ਨੂੰ ਹੰਕਾਰ ਪਸੰਦ ਨਹੀਂ। ਜੋ ਸਰੀਰ ਹੈ ਸਾਡਾ ਪਰਮਾਤਮਾ ਨੇ ਬਣਾਇਆ, ਇਹਦੇ ਵਿੱਚ ਸਵਾਸ ਚੱਲ ਰਹੇ ਨੇ ਪਰਮਾਤਮਾ ਦੀ ਬਖਸ਼ਿਸ਼ ਨਾਲ, ਸਵਾਸ ਖਿੱਚ ਲਏ ਸਾਡੇ ਜੀਵਨ ਦੀ ਲੀਲਾ ਸਮਾਪਤ ਹੋ ਜਾਏ ਫਿਰ ਅਸੀਂ ਕੁਝ ਨਹੀਂ ਕਰ ਸਕਦੇ। ਹੁਣ ਵੀ ਤੰਦਰੁਸਤੀ ਬਖਸ਼ੀ ਹੋਈ ਹੈ, ਉਦਮ ਬਖਸ਼ਿਆ ਹੋਇਆ, ਬੁੱਧ ਬਖਸ਼ੀ ਹੋਈ, ਅਤੇ ਉਹਦੇ ਅਨੁਸਾਰ ਹੀ ਕੋਈ ਕੁਛ ਕਰੇਗਾ। ਇਸ ਵਾਸਤੇ ਆਪਣੇ 'ਤੇ ਟੇਕ ਰੱਖਣੀ ਇਹ ਹੰਕਾਰ ਹੈ। ਸ਼ੁਭ ਕਰਮੀ ਬਣਾਇਆ ਸਤਿਗੁਰੂ ਨੇ, ਉੱਦਮੀ ਬਣਾਇਆ, ਕਰਮਯੋਗੀ ਬਣਾਇਆ ਆਪਣੇ ਸਿੱਖਾਂ ਨੂੰ, ਪਰ ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖਾ ਅੰਦਰ ਪਾਈ। ਭਾਈ ਗੁਰਦਾਸ ਜੀ, ਜੋ ਕੁਛ ਵੀ ਚੰਗਾ ਤੇਥੋਂ ਹੋਇਆ ਉਹ ਵਾਹਿਗੁਰੂ ਦੇ ਦਰ 'ਤੇ ਸਤਿਗੁਰੂ ਦੇ ਦਰ 'ਤੇ ਸਮਰਪਣ ਕਰਦੇ, ਸਮਰਪਦੇ ਵੀ ਮੈਂ ਨਹੀਂ ਕੁਛ ਕੀਤਾ, ਜੋ ਕੁਛ ਜੋ ਕਿਨੋਂ ਸੋ ਤੁਮੈਂ ਕਰਾਇਆ। ਜੇ ਕੁਛ ਚੰਗਾ ਹੋਇਆ ਤਾਂ ਤੇਰਾ ਧੰਨਵਾਦ ਤੂੰ ਕਰਾਇਆ, ਜੇ ਬੁਰਾ ਹੋ ਗਿਆ ਤਾਂ ਮੇਰਾ ਗੁਨਾਹ ਮੇਰੀ ਗਲਤੀ ਹੈ, ਮੈਂ ਹੀ ਮਾਇਆ 'ਚ ਗ੍ਰਸਿਆ ਹੋਇਆ, ਮੈਨੂੰ ਤੂੰ ਬਖਸ਼ ਦੇ, ਖਿਮਾ ਕਰ ਦੇ। ਇਸ ਪ੍ਰਕਾਰ ਇਹ ਮਾਰਗ ਹੈ, ਕਿਉਂਕਿ ਭਾਈ ਗੁਰਦਾਸ ਨੇ ਕਿਹਾ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉੱਥੇ ਟਿਕੈ ਨਾ ਪੁਣਹਣਾ, ਚੱਲ ਨਾ ਸਕੈ ਉੱਪਰ ਕੀੜੀ। ਖੰਡੇ ਦੀ ਧਾਰ ਵਰਗੀ ਬਰੀਕ ਅਤੇ ਤਿੱਖੀ ਇਹ ਸਿੱਖੀ ਹੈ, ਇਹ ਮਾਰਗ ਇਹੋ ਜਿਹਾ, ਜਿਵੇਂ ਖੰਡੇ ਦੀ ਧਾਰ ਦੇ ਉੱਪਰ ਮੱਛਰ ਦਾ ਦਾਣਾ ਨਹੀਂ ਟਿਕਦਾ, ਖੰਡੇ ਦੀ ਧਾਰ ਉੱਪਰ ਕੀੜੀ ਨਹੀਂ ਤੁਰ ਸਕਦੀ। ਇਸੇ ਤਰ੍ਹਾਂ ਪਰਮਾਰਥ ਦੇ ਰਾਹ 'ਤੇ ਚੱਲਣ ਲਈ ਕੀੜੀ ਜਿੰਨੀ ਹਉਮੈ ਵੀ ਰੱਖ ਕੇ ਬੰਦਾ ਅੱਗੇ ਨਹੀਂ ਤੁਰ ਸਕਦਾ। ਜਦੋਂ ਤੱਕ ਅੰਦਰ ਹਉਮੈ ਉਦੋਂ ਤੱਕ ਅੱਗੇ ਨਹੀਂ ਤੁਰਿਆ ਜਾਏਗਾ, ਰੁਕਾਵਟ ਬਣੀ ਰਹੇਗੀ। ਬਿਰਸ਼ ਦੀਆਂ ਟਾਹਣੀਆਂ ਨੂੰ ਫਲ ਲੱਗੇ ਹੋਣ ਅਤੇ ਟਾਹਣੀਆਂ ਧਰਤੀ ਵੱਲ ਨੂੰ ਝੁਕੀਆਂ ਹੁੰਦੀਆਂ। ਇਸ ਕਰਕੇ ਇਹ ਨਿਮਰਤਾ ਹੀ ਇੱਕ ਸਵੱਟੀ ਹੈ ਜਿੱਥੋਂ ਪਤਾ ਲੱਗਦਾ ਵੀ ਕਿਸੇ ਦੇ ਅੰਦਰ ਕੁਝ ਹੈ। ਜੇ ਯਥਾਰਥ ਰੂਪ 'ਚ ਨਿਮਰਤਾ ਹੈ, ਜ਼ਬਾਨੀ ਜ਼ਬਾਨੀ ਕਹਿ ਦੇਣਾ ਆਪਣੇ ਆਪ ਨੂੰ ਕੂਕਰ ਹਾਂ, ਮੈਂ ਮਿੱਟੀ ਹਾਂ, ਮੈਂ ਖਾਕ ਹਾਂ, ਮੈਂ ਤੁਹਾਡੇ ਚਰਨਾਂ ਦੀ ਧੂੜ ਹਾਂ ਜੀ, ਇਹ ਕੋਈ ਮੋਮੋ ਠੱਗਣੀਆਂ ਗੱਲਾਂ ਵੀ ਹੁੰਦੀਆਂ ਨੇ। ਕਿਸੇ ਦੀ ਖੁਸ਼ਾਮਦ ਕਰਨ ਲਈ ਜ਼ਬਾਨੀ ਮਿਠਾਸ। ਕਬੀਰ ਐਸਾ ਜੰਤ ਇੱਕ ਦੇਖਿਆ, ਜੈਸੀ ਧੋਈ ਲਾਖ ਦੀ ਦੀਸਾ ਚੰਚਲ ਬਹੁ ਗੁਣਾ, ਮਤ ਹੀਣਾ ਨਾਪਾਕ। ਇਸ ਪ੍ਰਕਾਰ ਅੰਦਰ ਕੁਝ ਹੋਰ ਅਤੇ ਬਾਹਰੋਂ ਨਿਮਰਤਾ, ਝੁਕਾ ਝੁਕ ਝੁਕ ਕੇ ਨਮਸਕਾਰਾਂ ਕਰਨੀਆਂ, ਇਹੋ ਜਿਹੇ ਬੰਦੇ ਵੀ ਸੰਸਾਰ 'ਤੇ ਮੇਰੇ ਵਰਗੇ ਬੇਅੰਤ ਤੁਰੇ ਫਿਰਦੇ। ਇਸ ਵਾਸਤੇ ਜਿਹੜੇ ਅਸਲੀ ਦੀਨ ਬਣਨਾ, ਗਰੀਬ ਆਜਜ ਨਿਮਾਣਾ ਬਣਨਾ, ਅਤੇ ਫਿਰ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਔਰ ਭਾਈ ਗੁਰਦਾਸ ਨੇ ਤਾਂ ਇੱਥੋਂ ਤੱਕ ਲਿਖਿਆ ਵੀ ਆਮ ਤੌਰ 'ਤੇ ਕਿਹਾ ਜਾਂਦਾ ਧਰਤੀ ਵਰਗੀ ਨਿਮਰਤਾ, ਪਰ ਇੱਕ ਧਰਤੀ ਤੋਂ ਵੀ ਨੀਵੀਂ ਚੀਜ਼ ਹੈ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ ਫਿਰ ਉਹ ਚੱਲਦਾ ਵੀ ਨੀਵੇਂ ਪਾਸੇ ਨੂੰ। ਨਿਰਮਲ ਸੀਤਲ ਸ਼ੁੱਧ ਪ੍ਰਾਣੀ, ਪਾਣੀ ਆਪ ਨਿਰਮਲ ਮੈਲ ਤੋਂ ਰਹਿਤ ਹੈ, ਦੂਜਿਆਂ ਦੀ ਮੈਲ ਲਾਉਂਦਾ, ਸੀਤਲ ਠੰਡਾ, ਲੋਕਾਂ ਨੂੰ ਵੀ ਠੰਡ ਦਿੰਦਾ, ਪਿਆਸ ਭਜਾਉਂਦਾ, ਸ਼ੁੱਧ ਕਰਦਾ ਸਰੀਰਾਂ ਕੱਪੜਿਆਂ ਨੂੰ। ਔਰ ਇਸ ਪ੍ਰਕਾਰ ਤੱਤਾ ਹੋਵੇ ਧੁੱਪ ਵਿੱਚ, ਧੁੱਪ 'ਚ ਤੱਤਾ ਹੋ ਜਾਂਦਾ, ਛਾਵੇਂ ਠੰਡਾ ਵਿਰਤੀ ਹਾਣੀ, ਤਪਦਾ ਪਰ ਉਪਕਾਰ ਨੂੰ, ਠੰਡੇ ਪਰ ਉਪਕਾਰ ਵਿਹਾਣੀ। ਪਾਣੀ ਤਪਦਾ ਵੀ ਪਰ ਉਪਕਾਰ ਵਾਸਤੇ ਆ, ਅਤੇ ਠੰਡਾ ਹੁੰਦਾ ਉਹ ਵੀ ਪਰ ਉਪਕਾਰ ਵਾਸਤੇ। ਇਸ ਪ੍ਰਕਾਰ ਜਿਵੇਂ ਭਗਤ ਫਰੀਦ ਜੀ ਨੇ ਕਿਹਾ ਕਿ ਫਰੀਦਾ ਜੇ ਤੂੰ ਚਾਹੁੰਦਾ ਸਾਰੇ ਪਾਸੇ ਮੈਨੂੰ ਸਾਈਂ ਸਾਈਂ ਲੱਭੇ, ਹਰ ਥਾਂ ਜਿੱਥੇ ਮੈਂ ਜਾਵਾਂ ਸਾਈਂ ਨਾਲ ਹੀ ਮੇਰੀ ਜੱਫੀ ਪਈ ਰਹੇ, ਤਾਂ ਫਰੀਦਾ ਥੀਓ ਪਵਾਹੀ ਦਬ, ਪਵਾਹੀ ਮੈਨੇ ਪਹੇ ਦੀ ਦਬ ਵਰਗਾ ਬਣ ਜਾ, ਥੀਓ ਮੈਨੇ ਹੋ ਜਾ ਪਹੇ ਦੀ ਦਬ ਵਰਗਾ, ਜੇ ਸਾਈਂ ਲੋੜ ਹੈ ਸਭ, ਜੇ ਸਭ ਪਾਸੇ ਸਾਈਂ ਨੂੰ ਵੇਖਣਾ ਲੋੜਦਾ, ਫਿਰ ਪਹੇ ਦੀ ਦਬ ਵਰਗਾ ਬਣ ਜਾ। ਇੱਕ ਛਿੱਜਾ ਹੈ, ਇੱਕ ਲੋਕ ਦਬ ਨੂੰ ਵੱਢ ਦੇਣ, ਉਦੋਂ ਉਜਰ ਨਹੀਂ ਕਰਦੀ ਦਬ, ਕੋਈ ਨਾਰਾਜ਼ਗੀ ਮਹਿਸੂਸ ਨਹੀਂ ਕਰਦੀ। ਇੱਕ ਛਿੱਜਾ ਹੈ, ਬਿਆਹ ਲਤਾੜੀਆ ਹੈ, ਅਤੇ ਬਿਆਹ ਮੈਨੂੰ ਦੂਜਾ ਕੰਮ ਕੀਤਾ ਜਾਂਦਾ, ਉਹਨੂੰ ਫਿਰ ਲਤਾੜਿਆ ਜਾਂਦਾ ਸਫ਼ਾਂ ਬੰਨ੍ਹਣ ਲਈ। ਦਬ ਨੂੰ ਪਹਿਲਾਂ ਵੱਢ ਕੇ ਸੁਕਾ ਕੇ ਸਫ਼ਾਂ ਬੰਨ੍ਹਣ ਲਈ ਲਤਾੜਿਆ ਜਾਂਦਾ, ਫਿਰ ਸਫ਼ਾਂ ਬੰਨ੍ਹ ਕੇ ਤਾਂ ਸਾਈਂ ਦਾ ਦਰ ਵਾੜੀਆ, ਤਾਂ ਸਾਈਂ ਦੇ ਦਰ ਮਤਲਬ ਮਸੀਤਾਂ ਵਿੱਚ ਸਫ਼ਾਂ ਵਿਛਾਈਆਂ ਜਾਂਦੀਆਂ ਨਮਾਜ਼ੀਆਂ ਦੇ ਬੈਠਣ ਵਾਸਤੇ। ਇਸ ਤਰ੍ਹਾਂ ਜਿਵੇਂ ਉਹ ਦਬ ਸਾਈਂ ਦੇ ਦਰ 'ਤੇ ਪ੍ਰਵਾਨ ਚੜ੍ਹ ਗਈ, ਇਸੇ ਪ੍ਰਕਾਰ ਤੂੰ ਵੀ ਉਹਦੇ ਵਰਗਾ ਬਣ ਜਾ। ਫਰੀਦਾ ਖਾਕ ਨਾ ਨਿੰਦੀ ਹੈ ਖਾਕੂ ਜੇੜ ਨਾ ਕੋਏ, ਜੀਵਨਦਿਆਂ ਪੈਰਾਂ ਤਲੇ ਮੋਇਆਂ ਉੱਪਰੋਏ। ਇਸੇ ਤਰ੍ਹਾਂ ਯੂਰ ਨੇ ਕਿਹਾ ਹੈ ਜਿਉਂ ਧਰਤੀ ਚਰਨ ਤਲੇ 'ਤੇ ਉੱਪਰ ਆਵੈ, ਤਿਉਂ ਨਾਨਕ ਸਾਧ ਜਣਾ ਜਗਤਾਣ ਸਭ ਪੈਰੀਂ ਪਾ। ਜਿਵੇਂ ਧਰਤੀ ਪੈਰਾਂ ਹੇਠ ਰਹਿੰਦੀ ਹੈ ਅਤੇ ਜਦੋਂ ਸਰੀਰ ਮੁਰਦਾ ਆ ਜਾਏ ਉਦੋਂ ਸਿਰ 'ਤੇ ਆ ਜਾਂਦੀ ਹੈ, ਇਸੇ ਪ੍ਰਕਾਰ ਜਿਹੜੇ ਰੱਬ ਦੇ ਪਿਆਰੇ ਆਪਣੀ ਹੰਗਤਾ ਗਵਾ ਲੈਂਦੇ ਨੇ, ਆਪਣੇ ਅੰਦਰ ਨਿਮਰਤਾ ਧਾਰ ਲੈਂਦੇ, ਕੁਛ ਵੀ ਬਣ ਕੇ ਨਹੀਂ ਬਹਿੰਦੇ, ਅਤੇ ਉਹਨਾਂ ਅੱਗੇ ਜਗਤ ਪਰਮਾਤਮਾ ਝੁਕਾਉਂਦਾ, ਸਾਰਾ ਜਗਤ ਹੀ ਉਹਨਾਂ ਅੱਗੇ ਝੁਕਦਾ। ਇਸ ਪ੍ਰਕਾਰ ਅੰਦਰ ਨਿਮਰਤਾ ਹੋਵੇ ਅਤੇ ਬਾਕੀ ਸਾਰੇ ਸ਼ੁਭ ਗੁਣਾਂ ਦਾ ਨਿਵਾਸ ਵੀ ਉੱਥੇ ਹੋਵੇਗਾ। ਜਿਵੇਂ ਜਿੰਨੀ ਮਰਜ਼ੀ ਬਾਰਿਸ਼ ਪਏ, ਟਿੱਬਿਆਂ ਉੱਪਰ ਪਾਣੀ ਕਦੇ ਨਹੀਂ ਠਹਿਰਦਾ, ਪਾਣੀ ਹਮੇਸ਼ਾ ਨੀਵੀਆਂ ਜਗ੍ਹਾ 'ਤੇ ਠਹਿਰਦਾ। ਇਸੇ ਤਰ੍ਹਾਂ ਪਰਮਾਤਮਾ ਦੀ ਬਖਸ਼ਿਸ਼ ਵੀ ਹੰਕਾਰੀਆਂ ਉੱਪਰ ਨਹੀਂ, ਜਿਨ੍ਹਾਂ ਹੰਕਾਰ ਤਿਆਗਿਆ ਹੈ ਉਹਨਾਂ 'ਤੇ ਪੂਰਨ ਤੌਰ 'ਤੇ ਬਖਸ਼ਿਸ਼ ਹੁੰਦੀ ਹੈ। ਇਸ ਕਰਕੇ ਪਰਮਾਤਮਾ ਦਾ ਸੁਭਾਅ ਹੈ, ਜਦੋਂ ਉਹਦੇ ਅੰਦਰ ਹੰਕਾਰ ਨਹੀਂ, ਸਾਰੀ ਕਾਇਨਾਤ ਕੁਦਰਤ ਦਾ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੁੰਦਾ ਵੀ ਪਰਮਾਤਮਾ ਹੰਕਾਰ ਨਹੀਂ ਰੱਖਦਾ, ਕਿਉਂਕਿ ਉਹਨੇ ਹੰਕਾਰ ਕਰਕੇ ਕਿਹਨੂੰ ਵਿਖਾਉਣਾ, ਉਹਦੇ ਬਰਾਬਰ ਦਾ ਕੋਈ ਸ਼ਰੀਕ ਨਹੀਂ। ਇਸ ਲਈ ਇਸ ਤੁੱਛ ਜੀਵ ਦਾ ਹੰਕਾਰ ਵੀ ਪਰਮਾਤਮਾ ਨੂੰ ਪਸੰਦ ਨਹੀਂ। ਇੱਕ ਸੁਮੇਰ ਪਰਬਤ ਆ, ਇੱਕ ਰੇਤ ਦਾ ਕਣਕਾ, ਅਤੇ ਰੇਤ ਦਾ ਕਣਕਾ ਬਫਾਏ ਡਿੰਗਾਂ ਮਾਰੇ ਹੰਕਾਰ ਕਰੇ ਅਤੇ ਉਹ ਪਹਾੜ ਦੇ ਸਾਹਮਣੇ ਤਾਂ ਬਹੁਤ ਤੁੱਛ ਹੈ, ਅਤੇ ਉਹਨੂੰ ਕਿਵੇਂ ਪਸੰਦ ਆਉਂਦਾ। ਇਸ ਪ੍ਰਕਾਰ ਜੇ ਆਪਣੇ ਆਪ ਦੀ ਆਪਣੀ ਹੋਂਦ ਨੂੰ ਸਮਝ ਲਏ ਮਨੁੱਖ ਵੀ ਮੇਰੀ ਹੋਂਦ ਕਿਆ ਹੈ, ਛਿਨ ਭੰਗਰ ਤਾਂ ਇਹ ਸਰੀਰ ਆ, ਅਤੇ ਜੋ ਕੁਛ ਮੇਰੇ ਕੋਲ ਹੈ ਇਹ ਹੁਣੇ ਸੰਬੰਧ ਟੁੱਟ ਸਕਦਾ, ਸਰੀਰ ਕਰਕੇ ਸੰਬੰਧ ਹਨ, ਜੇ ਸਰੀਰ ਹੀ ਨਾ ਰਿਹਾ ਤਾਂ ਕੁਛ ਵੀ ਨਾ ਰਿਹਾ, ਫਿਰ ਹੰਕਾਰ ਤਿਆਗੇਗਾ। ਇਹ ਬਰੀਕ ਅਕਲ ਬਹੁਤ ਘੱਟ ਸਾਡੇ ਅੰਦਰ ਆਉਂਦੀ ਆ, ਬਹੁਤ ਘੱਟ। ਜੇ ਦ੍ਰਿੜ ਹੋ ਜਾਏ ਅੰਦਰ ਤਾਂ ਫਿਰ ਹੰਕਾਰ ਨਹੀਂ ਰਹੇਗਾ। ਅਤੇ ਐਸਾ ਜੋ ਦੀਨ ਆਜਜ ਨਿਮਾਣਾ ਗਰੀਬ ਵਾਹਿਗੁਰੂ ਦੀ ਸ਼ਰਨ ਪੈਂਦਾ, ਉਹਨਾਂ ਦੀਨਾਂ ਦੇ ਦਰਦ, ਹੁਣ ਇੱਥੇ ਜਦੋਂ ਦਰਦ ਦੀ ਗੱਲ ਆਉਂਦੀ ਤਾਂ ਅਸੀਂ ਸਮਝਦੇ ਜਿਹੜੀ ਸਰੀਰਕ ਪੀੜਾ, ਸਰੀਰ ਨੂੰ ਦਰਦਾਂ ਹੁੰਦੀਆਂ, ਖਰ ਇਹਦਾ ਜ਼ਿਕਰ ਕੀਤਾ ਹਜ਼ੂਰ ਨੇ। ਦਰਦਾਂ ਜਿੱਥੇ ਸਰੀਰਾਂ ਨੂੰ ਹੁੰਦੀਆਂ ਹਨ, ਉੱਥੇ ਮਨਾਂ ਅੰਦਰ ਵੀ ਦਰਦਾਂ ਨੇ, ਚਿੰਤਾ ਝੋਰੇ ਕਈ ਕੁਝ ਵਿਆਪਿਆ ਹੋਇਆ। ਇਸੇ ਤਰ੍ਹਾਂ ਜੰਮਣ ਮਰਨ ਦੀਆਂ ਦਰਦਾਂ ਹਨ, ਜਿਹੜਾ ਜੰਮਣਾ ਅਤੇ ਮਰਨਾ ਵੱਡੀ ਪੀੜਾ, ਜੰਮਣ ਮਰਨ ਵੱਡਾ ਵਿਛੋੜਾ, ਬਿਨਸਾ ਜਗ ਸਵਾਏ। ਇਸੇ ਪ੍ਰਕਾਰ ਜਿਹੜਾ ਕਾਮ ਕ੍ਰੋਧ ਮੋਹ ਲੋਭ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਈਰਖਾ ਵੈਰ ਵਿਰੋਧ ਦੁਈ ਦਵੈ ਅਤੇ ਪੀੜਾਂ ਹੀ ਚੱਬੜੀਆਂ ਹਨ, ਇਸ ਪ੍ਰਕਾਰ ਜਿਹੜੇ ਦੀਨ ਬਣ ਕੇ ਵਾਹਿਗੁਰੂ ਦੀ ਸ਼ਰਨ ਪਏ ਰਹਿੰਦੇ ਹਨ, ਉਹਨਾਂ ਦੇ ਇਹ ਸਾਰੇ ਦਰਦ ਵਾਹਿਗੁਰੂ ਜੀ ਨਿਵਾਰ ਦਿੰਦੇ ਨੇ। ਰਾਖਿਆ ਜਨ ਕੀ ਆਪ, ਆਪਣੇ ਜਨਾਂ ਦੀ ਪੈਜ ਪ੍ਰਤੱਗਿਆ ਅਬਰੋ, ਆਪਣੇ ਜਨਾਂ ਦੀ ਪਤ ਪਰਮਾਤਮਾ ਰੱਖ ਲੈਂਦਾ। ਸੰਸਾਰ ਸਾਗਰ ਮੈਂ ਜਲਨ ਨਾ ਦੀਨੇ, ਉਹਨਾਂ ਨੂੰ ਸੜਨ ਨਹੀਂ ਦਿੰਦਾ, ਇਹਨਾਂ ਪੀੜਾਂ ਦਾ ਅਸਰ ਨਹੀਂ ਹੋਣ ਦਿੰਦਾ, ਖਤਮ ਕਰ ਦਿੰਦਾ ਪਰਮਾਤਮਾ ਉਹਨਾਂ ਦੇ ਸਾਰੇ ਦਰਦ ਦੁੱਖ ਸਭ ਦੂਰ ਕਰ ਦਿੰਦਾ ਹੈ। ਔਰ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ, ਤਾਂ ਹੀ ਕਿਹਾ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭਸਾਥ। ਸਾਨੂੰ ਪਤਾ ਲੱਗ ਗਿਆ ਨਾ ਗੁਰੂ ਮਹਾਰਾਜ ਕੋਲੋਂ ਕਿ ਤੁਸੀਂ ਸਾਰੇ ਦੁੱਖ ਦਰਦ ਭੰਨਣ ਵਾਲੇ ਹੋ, ਅਤੇ ਤਾਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੁਸੀਂ ਰਹਿੰਦੇ ਵੀ ਸਾਰਿਆਂ ਦੇ ਨਾਲ ਹੋ, ਅਤੇ ਇਸ ਕਰਕੇ ਇਹ ਵਾਹਿਗੁਰੂ ਜੀ ਤੁਸੀਂ ਆਪਣੇ ਜਨਾਂ ਦੀ ਜਿਹੜੇ ਜਨ ਬਣ ਜਾਣ। ਕਈ ਵਾਰੀ ਐਸੀ ਵਿਚਾਰਧਾਰਾ ਸਾਹਮਣੇ ਆਉਂਦੀ ਹੈ ਸਾਡੇ ਵੀ ਵੇਖੋ ਮਹਾਰਾਜ ਦੀ ਬਾਣੀ ਕਹਿ ਰਹੀ ਹੈ, ਬਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ, ਅਤੇ ਅਸੀਂ ਆਪਣੇ ਆਪ ਨੂੰ ਜਨ ਸਮਝ ਲੈਂਦੇ ਹਾਂ, ਪਰ ਕਬੀਰ ਜੀ ਕਹਿੰਦੇ ਨੇ ਕਿ ਜਨ ਬਣਨਾ ਕਠਿਨ ਕੰਮ ਹੈ, ਜਿਹਦੀ ਅਰਦਾਸ ਕਦੇ ਬਿਰਥੀ ਨਾ ਜਾਏ ਉਹ ਜਨ ਕਿਹੋ ਜਿਹਾ ਹੁੰਦਾ। ਜਨ ਪਰਮਾਤਮਾ ਦੇ ਭਗਤ ਦਾ ਨਾਮ ਹੈ। ਕਬੀਰ ਰੋੜਾ ਹੋਏ ਰਹੁ ਬਾਟਕਾ, ਉਪਦੇਸ਼ ਦਿੰਦੇ ਆ ਕਬੀਰ ਜੀ, ਕਹਿੰਦੇ ਰੋੜੇ ਕੋਲੋਂ ਗੁਣ ਸਿੱਖ, ਬਾਟ ਰਸਤੇ ਦਾ ਰੋੜਾ ਪਿਆ ਹੁੰਦਾ, ਅਤੇ ਉਸੇ ਤਰ੍ਹਾਂ ਤੂੰ ਵੀ ਮਨ ਦਾ ਅਭਿਮਾਨ ਛੱਡ ਦੇ, ਸਾਰਿਆਂ ਦੇ ਪੈਰਾਂ ਥੱਲੇ ਰੋੜਾ। ਕਬੀਰ ਰੋੜਾ ਹੋਏ ਰਹੁ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲਿਆ ਭਗਵਾਨ। ਇਹੋ ਜਿਹਾ ਕੋਈ ਰੋੜੇ ਵਰਗਾ ਦਾਸ ਬਣਿਆ ਹੋਵੇ, ਆਪਣੇ ਆਪ ਨੂੰ ਧਰਤੀ 'ਤੇ ਡਿੱਗਾ ਹੋਇਆ ਸਮਝੇ, ਬਾਕੀ ਮੇਰੇ ਤੋਂ ਸਭ ਉੱਚੇ ਨੇ, ਮੈਂ ਸਭ ਤੋਂ ਥੱਲੇ ਹਾਂ, ਇਹੋ ਜਿਹਾ ਦਾਸ ਹੋਏ ਤਾਂ ਉਸਨੂੰ ਭਗਵਾਨ ਮਿਲਦਾ। ਤਾਂ ਕਬੀਰ ਜੀ ਨੂੰ ਫਿਰ ਇੱਕ ਦੋਸ਼ ਦਿਸਿਆ ਰੋੜੇ 'ਚ, ਕਬੀਰ ਰੋੜਾ ਹੂਆ ਤਾਂ ਕਿਹਾ ਭਇਆ ਪੰਥੀ ਕੋ ਦੁੱਖ ਦੇ, ਦਾਸ ਜਿਹੜਾ ਰੱਬ ਦਾ ਉਹਦੇ 'ਚ ਉੱਗਣ ਨਹੀਂ ਚਾਹੀਦਾ, ਅਤੇ ਜਿਵੇਂ ਰੋੜਾ ਆਉਂਦੇ ਜਾਂਦੇ ਰਾਹੀਆਂ ਪਾਂਧੀਆਂ ਨੂੰ ਠੇਡੇ ਵੱਜਦੇ ਨੇ ਦੁੱਖ ਦਿੰਦਾ, ਅਤੇ ਰੱਬ ਦਾ ਸੰਤ ਤਾਂ ਕਿਸੇ ਨੂੰ ਦੁੱਖ ਦੇਣ ਵਾਲੇ ਨਹੀਂ ਹੁੰਦਾ, ਉਹ ਤਾਂ ਦੁੱਖ ਦੂਰ ਕਰਨ ਦਾ ਯਤਨ ਕਰਦਾ। ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ, ਜਿਵੇਂ ਧਰਤੀ ਦੀ ਖੇ ਮਿੱਟੀ ਹੁੰਦੀ ਆ ਅਤੇ ਉਹ ਪੈਰਾਂ ਦੇ ਥੱਲੇ ਰਹਿੰਦੀ ਹੈ, ਸਾਰੇ ਉੱਪਰ ਉੱਪਰ ਦੀ ਲੰਘਦੇ ਨੇ, ਅਤੇ ਇਸ ਤਰ੍ਹਾਂ ਖੇ ਵਰਗਾ ਬਣ ਗਿਆ। ਤਾਂ ਫਿਰ ਖੇ ਵਿੱਚ ਵੀ ਕਬੀਰ ਜੀ ਨੂੰ ਇੱਕ ਦੋਸ਼ ਨਜ਼ਰ ਆ ਗਿਆ। ਕਬੀਰ ਜੀ ਕਹਿੰਦੇ ਨੇ ਕਬੀਰ ਖੇ ਹੋਈ ਤਾਂ ਕਿਹਾ ਭਇਆ ਜੋ ਉੱਡ ਲੱਗ ਗਿਆ, ਅੰਗ ਹਵਾ ਨਾਲ ਉੱਡ ਪੈਂਦੀ ਹੈ ਨਾ, ਖਾਕ ਸਰੀਰ ਦੇ ਅੰਗਾਂ ਪ੍ਰਤੰਗਾਂ 'ਤੇ ਚੰਬੜਦੀ ਹੈ, ਕੱਪੜੇ ਖਰਾਬ ਕਰ ਦਿੰਦੀ, ਸਰੀਰ ਮੈਲਾ ਕਰ ਦਿੰਦੀ। ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਵੰਗ, ਜਿਵੇਂ ਪਾਣੀ ਸਰਵੰਗਾਂ ਕਰਕੇ ਹੈ ਨਿਰਮਲ, ਇਸ ਤਰ੍ਹਾਂ ਦਾ ਪਾਣੀ ਵਰਗਾ ਬਣ ਗਿਆ। ਫਿਰ ਕਬੀਰ ਜੀ ਨੂੰ ਪਾਣੀ ਵਿੱਚ ਵੀ ਦੋਸ਼ ਨਜ਼ਰੀ ਆ ਗਏ, ਕਬੀਰ ਪਾਣੀ ਹੋਇਆ ਤਾਂ ਕਿਹਾ ਭਇਆ ਸੀਅਰਾ ਤਾਤਾ ਹੋਏ, ਸੀਅਰਾ ਮੈਨੇ ਸੀਤਲ ਠੰਡਾ ਅਤੇ ਤੱਤਾ ਧੁੱਪ ਵਿੱਚ ਤੱਤਾ ਹੋ ਜਾਂਦਾ ਕਬੀਰ ਜੀ ਕਹਿੰਦੇ ਤਪ ਜਾਂਦਾ ਅਤੇ ਠੰਡ ਵਿੱਚ ਠੰਡਾ। ਇਹ ਨਹੀਂ ਵੀ ਜੜਤਾ ਵਾਲੇ ਮੂਰਖਤਾਈ ਵਾਲੇ ਮਿਲਣ ਬੰਦੇ ਆਲਸੀ ਦਲਿੱਦਰੀ ਮਿਲ ਜਾਣ ਉਹਨਾਂ ਦੀ ਸੰਗਤ ਕਰਕੇ ਆਪ ਵੀ ਦਲਿੱਦਰੀ ਹੋ ਜੇ, ਪਰਮਾਤਮਾ ਦੇ ਭਜਨ ਵੱਲੋਂ ਗਾਫਲ ਹੋ ਜੇ, ਸੁਸਤ ਹੋ ਜੇ, ਰੱਬ ਦਾ ਨਾਮ ਛੱਡ ਹੀ ਦੇ, ਉੱਦਮੀ ਤਿਆਗ ਦੇ, ਇਸ ਤਰ੍ਹਾਂ ਦਾ ਵੀ ਨਾ ਹੋਵੇ। ਅਤੇ ਤਾਤਾ ਤੱਤਾ ਦਾ ਮਤਲਬ ਅੱਗ ਬਗੋਲੇ ਹੰ ਕ੍ਰੋਧੀ ਆਦਮੀ, ਕ੍ਰੋਧੀਆਂ ਦੀ ਸੰਗਤ ਕਰਕੇ ਆਪ ਵੀ ਅੱਗ ਵਰਗਾ ਭਬੂਕੇ ਵਰਗਾ ਬਣ ਜਾਏ, ਅਤੇ ਇਸ ਤਰ੍ਹਾਂ ਹਿਰਦੇ ਵੇਦਕ ਬਚਨ ਬੋਲੇ, ਗਾਲੀ ਗਲੋਚ ਕਰੇ, ਮੰਦਾ ਬੋਲੇ, ਗਲ ਪੈ ਜਾਏ, ਇਸ ਤਰ੍ਹਾਂ ਮਿੰਟ ਮਿੰਟ 'ਤੇ ਤੱਤਾ ਹੋਣ ਵਾਲਾ, ਇਹ ਜਿਹੜਾ ਪਾਣੀ ਦਾ ਦੋਸ਼ ਆ ਇਹ ਨਹੀਂ ਮੈਨੂੰ ਪਸੰਦ, ਕਬੀਰ ਜੀ ਕਹਿੰਦੇ ਰੱਬ ਦੇ ਭਗਤ ਵਿੱਚ ਇਹ ਨਹੀਂ ਹੋਣਾ ਚਾਹੀਦਾ। ਫਿਰ ਦੱਸੋ ਕਬੀਰ ਜੀ ਜਨ ਕਿਹੋ ਜਿਹਾ ਹੋਣਾ ਚਾਹੀਦਾ? ਤਾਂ ਕਬੀਰ ਜੀ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਜਨ ਤਾਂ ਕਬੀਰਾ ਇਹੋ ਜਿਹਾ ਚਾਹੀਦਾ ਵੀ ਜਿਹੋ ਜਿਹਾ ਵਾਹਿਗੁਰੂ ਆਪ ਹੈ, ਜਿਹਦੇ 'ਚ ਕੋਈ ਦੋਸ਼ ਨਹੀਂ, ਕੋਈ ਵਿਕਾਰ ਨਹੀਂ, ਕੋਈ ਪਾਪ ਨਹੀਂ, ਕੋਈ ਮੈਲ ਨਹੀਂ, ਇਹੋ ਜਿਹਾ ਹੁੰਦਾ ਦਾਸ। ਅਤੇ ਇਹੋ ਜਿਹਾ ਸੰਤ ਫਿਰ ਰੱਬ ਰੂਪ ਹੀ ਹੋਵੇਗਾ ਨਾ, ਫਿਰ ਕਿਵੇਂ ਕਿਹਾ ਜਾ ਸਕਦਾ ਵੀ ਰੱਬ ਦੇ ਸੰਤ ਅਤੇ ਰੱਬ ਵਿੱਚ ਅੰਤਰ ਆ? ਨਹੀਂ, ਉੱਥੇ ਅੰਤਰ ਕੋਈ ਨਹੀਂ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲਾਖ ਕਰੋਰੀ। ਜਿਹੜਾ ਇੰਨਾ ਭੇਦ ਆ ਪਰਮਾਤਮਾ ਵਿੱਚ, ਉਹਦੀ ਅਰਦਾਸ ਕਿਉਂ ਨਾ ਪ੍ਰਵਾਨ ਹੋਏ? ਪਹਿਲੀ ਗੱਲ ਤਾਂ ਉਹਨੂੰ ਫੁਰਨਾ ਹੀ ਨਹੀਂ ਹੁੰਦਾ, ਅਰਦਾਸ ਕਰਦਾ ਹੀ ਨਹੀਂ, ਹੋਰ ਕੁਛ ਮੰਗਦਾ ਹੀ ਨਹੀਂ ਪਰਮਾਤਮਾ ਪਾਸੋਂ। ਇੱਥੋਂ ਤੱਕ ਲਿਖਿਆ ਉਹਨਾਂ ਦੀ ਅਵਸਥਾ ਭਾਈ ਗੁਰਦਾਸ ਨੇ ਵੀ ਚਾਰ ਪਦਾਰਥ ਆਖੀ ਹੈ ਨਾ, ਸਤਿਗੁਰ ਦੇ ਨਾ ਗੁਰਸਿੱਖ ਮੰਗਾ। ਉਸ ਅਵਸਥਾ 'ਚ ਗੁਰਸਿੱਖ ਤਾਂ ਮੰਗਦਾ ਹੀ ਕੁਛ ਨਹੀਂ, ਸਤਿਗੁਰੂ ਬਦੋ ਬਦੀ ਚਾਰੇ ਪਦਾਰਥ ਉਹਦੇ ਚਰਨਾਂ 'ਚ ਹਾਜ਼ਰ ਕਰਦੇ ਨੇ, ਪਰ ਉਹ ਨਹੀਂ ਮੰਗਦਾ। ਉੱਥੇ ਮੰਗਣ ਦੀ ਚਾਹਨਾ ਹੀ ਨਹੀਂ ਰਹਿ ਜਾਂਦੀ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨਾ ਆਵੇ। ਚਿੱਤ ਚੇਤਾ ਹੀ ਨਹੀਂ ਆਉਂਦਾ ਵੀ ਕੁਛ ਮੰਗਣਾ ਵੀ ਹੈ ਮਾਲਕ ਪਾਸੋਂ। ਜਦੋਂ ਦਰਸ਼ਨ ਦੇਖੇ ਤਾਂ ਦੁੱਖ ਭੁੱਖ ਸਭ ਚਲੀਆਂ ਗਈਆਂ। ਇਸ ਪ੍ਰਕਾਰ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਦੁੱਖਾਂ ਦੀ ਬਿਸਿਮਰਤੀ ਕਰਾਉਣ ਵਾਲਾ, ਚੇਤਾ ਹੀ ਭੁਲਾ ਦੇਣ ਵਾਲਾ ਵਾਹਿਗੁਰੂ ਜੋ ਸਦਾ ਦਾ ਦਾਤਾ ਹੈ ਉਹਨੂੰ ਸਿਮਰਿਆ ਉਹਨਾਂ ਨੇ। ਇਸ ਪ੍ਰਕਾਰ ਉਹ ਆਪਣੇ ਜਨਾਂ ਦੀ ਫਿਰ ਪੈਜ ਪ੍ਰਤੱਗਿਆ ਅਬਰੋ ਪੱਤ ਇੱਜ਼ਤ ਸੰਸਾਰ ਵਿੱਚ ਦੋਵਾਂ ਜਹਾਨਾਂ 'ਚ ਰੱਖਦਾ। ਹਰ ਯੁੱਗ ਯੁਗ ਭਗਤੋਂ ਪਾਇਆ ਪੈਜ ਰੱਖਦਾ ਆ ਰਾਮ ਰਾਜੇ। ਹਰਣਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅੱਜ ਤੱਕ ਉਹ ਥੰਮ ਅਸਥਾਨ ਮੁਲਤਾਨ 'ਚ ਸਾਰਾ ਕੁਛ ਹੈ ਜਿੱਥੇ ਪੈਜ ਰੱਖੀ ਪ੍ਰਹਿਲਾਦ ਦੀ। ਔਰ ਇਸੇ ਤਰ੍ਹਾਂ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਪਾਂਡੇ ਕਹਿੰਦੇ ਉੱਚੀਆਂ ਜਾਤਾਂ ਵਾਲੇ ਬ੍ਰਾਹਮਣ, ਅਸੀਂ ਵਿਦਵਾਨ, ਭਗਵਾਨ ਦੀ ਪੂਜਾ ਆਰਤੀ ਅਸੀਂ ਕਰ ਸਕਦੇ ਹਾਂ, ਨਾਮ ਦੇਵ ਸ਼ੂਦਰ ਹੈ, ਧੱਕੇ ਮਾਰ ਕੇ ਬਾਹਰ ਕੱਢ ਦਿਓ। ਹਸਤ ਖੇਲਤ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜੋ ਉਠਾਇਆ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਜੇ ਮਹਾਰਾਜ ਇੰਜੀ ਕਰਨਾ ਸਾਨੂੰ, ਤੇਰਾ ਨਾਮ ਜਪਦਿਆਂ, ਤੇਰੀ ਆਰਤੀ ਕਰਦਿਆਂ, ਤੇਰੀ ਪੂਜਾ ਕਰਦਿਆਂ ਵੀ ਧੱਕੇ ਵੱਜਣੇ ਹਨ, ਫਿਰ ਇਹ ਛੀਬਿਆਂ ਦੇ ਘਰ ਜਨਮ ਕਿਉਂ ਦਿੱਤਾ? ਮੈਂ ਤੈਨੂੰ ਚਿੱਠੀ ਪਾਈ ਸੀ, ਮੈਂ ਕਿਹਾ ਸੀ ਮੈਨੂੰ ਛੀਬਿਆਂ ਦੇ ਘਰ ਜਨਮ ਦੇ। ਤਾਂ ਜਦੋਂ ਇਹਨਾਂ ਕੀ ਤਾਨਾ ਥੋੜ੍ਹਾ ਜਿਹਾ ਉਜਰ ਉੱਠਿਆ ਪਰਮਾਤਮਾ ਪ੍ਰਤੀ, ਤਾਂ ਉਸ ਵੇਲੇ ਲੈ ਕੰਬਲੀ ਚੱਲ ਲਿਓ ਪਲਟਾਏ, ਦਿਓਰਾ ਪਾਛਾ ਬੈਠਾ ਜਾ, ਦਿਓਰੇ ਦੇ ਪਿੱਛੇ ਜਾ ਬੈਠੇ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਓਰਾ ਫਿਰੈ। ਪਰਮਾਤਮਾ ਨੇ ਮੰਦਰੀ ਭਵਾਨਤਾ ਪਾਂਡਿਆਂ ਵੱਲ ਨੂੰ ਪਿੱਠ ਕਰਤੀ, ਮੈਂ ਤੁਸੀਂ ਮੇਰੇ ਤੋਂ ਬੇਮੁਖ ਹੋ, ਮੈਂ ਤੁਹਾਡੇ ਵੱਲ ਨੂੰ ਕੰਢ ਕਰਤੀ, ਅਸਲ ਮੇਰਾ ਭਗਤ ਇਹ ਹੈ। ਉਹ ਮੰਦਰ ਅੱਜ ਵੀ ਮੌਜੂਦ ਆ, ਦਾਸ ਨੇ ਦਰਸ਼ਨ ਕੀਤੇ ਹਨ। ਇਸ ਪ੍ਰਕਾਰ ਇਉਂ ਆਪਣੇ ਭਗਤਾਂ ਦੀ, ਰਵਿਦਾਸ ਜੀ ਨੂੰ ਰਾਣੀ ਝਾਲਾਂ ਬਾਈ ਨੇ ਸੱਦਿਆ, ਭਗਤਣੀ ਸੀ, ਭਈ ਮੈਂ ਲੰਗਰ ਕਰਨਾ। ਰਵਿਦਾਸ ਜੀ ਨੂੰ ਸੱਦਿਆ ਅਤੇ ਉੱਥੇ ਪਾਂਡੇ ਲੋਕ ਵੀ, ਅਤੇ ਉਹ ਪੰਡਿਤ ਕਹਿਣ ਲੱਗੇ ਵੀ ਅਸੀਂ ਵੱਖਰੀ ਪੰਗਤ ਲਾ ਕੇ ਛਕਾਂਗੇ, ਰਵਿਦਾਸ ਜੀ ਵਾਲੀ ਪੰਗਤ 'ਚ ਅਸੀਂ ਨਹੀਂ ਬੈਠਣਾ, ਸਾਰੇ ਇਕੱਠੇ ਕਰ ਲਏ ਸ਼ੂਦਰ, ਅਤੇ ਏਡੇ ਵੱਡੇ ਭਗਤ ਸੀ ਤਾਂ ਵੀ ਸਤਿਕਾਰ ਨਾ ਕਰ। ਤਾਂ ਰਾਣੀ ਨਾਰਾਜ਼ ਹੋਈ, ਕਹਿਣ ਲੱਗੀ ਛਕਣਾ ਛਕਣਾ ਤਾਂ ਜਾਓ, ਪਰ ਨਹੀਂ। ਰਵਿਦਾਸ ਜੀ ਕਹਿਣ ਲੱਗੇ ਰਾਣੀ ਇੰਝ ਨਹੀਂ, ਇਹ ਪੰਡਿਤ ਲੋਕ ਨੇ, ਵਿਦਵਾਨ ਹਨ, ਉੱਚੀ ਜਾਤ ਵਾਲੇ ਬ੍ਰਾਹਮਣ, ਮੈਂ ਤਾਂ ਉਹੀ ਚਮਿਆਰ ਹੀ ਹਾਂ, ਮੈਂ ਵੱਖਰਾ ਬੈਠ ਜਾਊਂਗਾ, ਇਹਨਾਂ ਨੂੰ ਵੱਖਰੀ ਪੰਗਤ ਲਾਈਏ, ਪਰਦਾ ਕਰ ਦਿੱਤਾ ਜਾ। ਔਰ ਬ੍ਰਾਹਮਣਾਂ ਦੀ ਪੰਗਤ ਲੱਗੀ, ਅਤੇ ਵਾਹਿਗੁਰੂ ਨੂੰ ਇਹ ਗੱਲ ਪਸੰਦ ਨਹੀਂ ਨਾ ਆਏ ਵੀ ਮੇਰੇ ਭਗਤ ਦਾ ਨਿਰਾਦਰ ਕੀਤਾ। ਤਾਂ ਹਰ ਬ੍ਰਾਹਮਣ ਦੇ ਨਾਲ ਇੱਕ ਇੱਕ ਰਵਿਦਾਸ ਬਾਤ, ਹਰ ਇੱਕ ਬ੍ਰਾਹਮਣ ਦੇ ਨਾਲ ਇੱਕ ਇੱਕ ਰਵਿਦਾਸ ਬੈਠਾ, ਹੁਣ ਕੀ ਕਰਨ? ਆਖਰ ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ, ਪਤਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਜਾਏ। ਚੌਂ ਵਰਨਾਂ ਦੇ ਲੋਕ ਰਵਿਦਾਸ ਜੀ ਦੇ ਚਰਨੀ ਪਾ ਤੇ, ਇਹ ਮੇਰਾ ਭਗਤ ਹੈ ਤੁਸੀਂ ਨਹੀਂ। ਇਸ ਪ੍ਰਕਾਰ ਭਗਤੀ ਹੈ, ਸਿਮਰਨ ਹੈ, ਦਿਲੋਂ ਹੋ ਕੇ ਕੀਤਾ ਅਤੇ ਉਹ ਮਹਾਨ ਵਿਅਕਤੀ ਬਣਾਉਣਤਾ, ਉਹਨਾਂ ਦੀ ਪਹਿਜ ਰੱਖੀ ਹੈ ਪਰਮਾਤਮਾ, ਇੱਜ਼ਤ ਰੱਖੀ ਹੈ, ਉਹਨਾਂ ਨੂੰ ਨੀਵੇਂ ਨਹੀਂ ਹੋਣ ਦਿੱਤਾ। ਭਗਤ ਜਨਾਂ ਕੀ ਪੈਜ ਵਡੇਰੀ, ਮੇਰਾ ਠਾਕੁਰ ਆਪ ਰਖਾਈ। ਭਗਤਾਂ ਦੀ ਜਿਹੋ ਜਿਹੀ ਇੱਜ਼ਤ ਹੈ, ਉਹੋ ਜਿਹੀ ਹੋਰਨਾਂ ਦੀ ਥੋੜ੍ਹੀ। ਰਾਜਿਆਂ ਮਹਾਰਾਜਿਆਂ ਦੀ ਕੁਝ ਸਮੇਂ ਲਈ ਬਨਾਉਟੀ ਇੱਜ਼ਤ ਹੁੰਦੀ ਹੈ ਵੀ ਬਾਦਸ਼ਾਹ ਸਲਾਮਤ ਪਧਾਰ ਰਹੇ ਹੈ, ਬੜੇ ਨਕੀਬ ਚੋਹਬਦਾਰ ਹੋ ਕੇ ਦਿੰਦੇ ਨੇ, ਮੁਨਾਦੀ ਕਰਦੇ ਅਤੇ ਪਿੱਠ ਪਿੱਛੇ ਨਿੰਦਿਆ ਕਰਦੇ ਆ, ਲੋਕ ਗਾਲਾਂ ਕੱਢਦੇ ਨੇ। ਫਿਰ ਜਦੋਂ ਮਰ ਜਾਣ, ਉਹ ਸਾਕਤ ਬੱਪਰਾ ਮਰ ਗਿਆ, ਕੋਈ ਨਾ ਲੈ ਨਾ, ਕੋਈ ਨਾਂ ਨਹੀਂ ਲੈਂਦਾ, ਨਿੰਦਿਆ ਹੀ ਨਿੰਦਿਆ ਆਉਂਦੀ ਰਹਿੰਦੀ। ਔਰੰਗਜ਼ੇਬ, ਚੰਗੇਜ਼ ਖਾਂ, ਹਿਟਲਰ ਇਤਿਆਦਿਕ ਜਿੰਨੇ ਦੁਸ਼ਟ ਹੋਏ, ਇੰਦਰਾ ਗਾਂਧੀ ਵਰਗੇ, ਨਿੰਦਿਆ ਹੁੰਦੀ ਰਹੇਗੀ। ਇਸ ਵਾਸਤੇ ਜੋ ਪਰਮਾਤਮਾ ਦਾ ਪਿਆਰਾ ਹੈ, ਉਹਦੀ ਉਹ ਪੈਜ ਬਹੁਤ ਵੱਡੀ ਇੱਜ਼ਤ ਸੰਸਾਰ 'ਤੇ ਵੀ ਰੱਖਦਾ, ਅਗਲੇ ਜਹਾਨ ਵਿੱਚ ਵੀ। ਤਰਨ ਤਾਰਨ ਹਰ ਨਿੱਧ, ਜਿਸ ਹਰੀ ਦਾ ਨਾਮ ਜਪਣ ਲਈ ਕਹਿ ਰਹੇ ਹਾਂ, ਹਜ਼ੂਰ ਕਹਿੰਦੇ ਉਹ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਜਹਾਜ਼ ਰੂਪ ਹੈ। ਪਰਮਾਤਮਾ ਦੇ ਚਰਨ, ਉਸਦਾ ਨਾਮ, ਇਹ ਸੰਸਾਰ ਤੋਂ ਤਾਰਨ ਲਈ ਜਹਾਜ਼ ਰੂਪ ਹੈ। ਤਰਨ ਮੈਨੇ ਜਹਾਜ਼। ਹਰੀ ਪਰਮਾਤਮਾ ਰਿੱਧੀਆਂ ਸਿੱਧੀਆਂ ਨਿੱਧੀਆਂ ਸਭ ਚੀਜ਼ਾਂ ਦਾ, ਸਾਰੀਆਂ ਸ਼ਕਤੀਆਂ ਦਾ, ਸਾਰੀਆਂ ਬਰਕਤਾਂ ਦਾ ਖਜ਼ਾਨਾ ਰੂਪ ਹੈ। ਜਿਹਨੂੰ ਪਰਮਾਤਮਾ ਦਾ ਨਾਮ ਮਿਲ ਗਿਆ, ਸਮਝੋ ਸਾਰੇ ਖਜ਼ਾਨੇ ਮਿਲ ਗਏ। ਜਿਹਦੇ ਹਿਰਦੇ 'ਚ ਪ੍ਰਗਟ ਹੋ ਗਿਆ ਵਾਹਿਗੁਰੂ ਦਾ ਨਾਮ, ਜੋ ਛੁਪਿਆ ਆਇਆ ਸੀ, ਹਉਂ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ, ਨਾਮ ਦਾ ਰਸ ਆ ਗਿਆ, ਚਾਉ ਪੈਦਾ ਹੋਇਆ, ਨਾਮ ਨੂੰ ਮੰਨ ਲਿਆ, ਨਾਮ ਵਿੱਚ ਬਿਰਤੀ ਸਮਾ ਗਈ। ਇਹ ਹੈ ਪ੍ਰਗਟ ਹੋਣਾ ਨਾਮ ਦਾ, ਹੈ ਤਾਂ ਸਾਰਿਆਂ ਦੇ ਅੰਦਰ ਹੀ ਹੈ। ਔਰ ਹਜ਼ੂਰ ਕਹਿੰਦੇ ਨੇ ਇਹ ਰਿੱਧੀਆਂ ਸਿੱਧੀਆਂ ਆਦਿਕਾਂ ਦਾ, ਸਭਨਾ ਦਾਤਾਂ ਦਾ ਖਜ਼ਾਨਾ ਪਰਮਾਤਮਾ ਦਾ ਨਾਮ। ਦੁੱਖ ਨਾ ਸਕੈ ਵਿਆਹ, ਉਸ ਅਵਸਥਾ ਜਾ ਕੇ ਕੋਈ ਦੁੱਖ ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਆਮ ਤੌਰ 'ਤੇ ਅਸੀਂ ਸੰਸਾਰੀਆਂ ਨੇ ਇਹ ਸਮਝਿਆ ਵੀ ਰੱਬ ਦਾ ਨਾਮ ਤਾਂ ਜਪੀਦਾ ਵੀ ਦੁੱਖ ਨਾ ਮਿਲੇ, ਦੁੱਖ ਦੂਰ ਹੋ ਜਾਣ। ਭਗਤ ਚਾਰ ਤਰ੍ਹਾਂ ਦੇ ਮੰਨੇ ਨੇ। ਆਰਤ ਭਗਤ, ਆਰਤ ਦਾ ਅਰਥ ਹੈ ਦੁਖੀ। ਦੁੱਖ ਤਕਲੀਫਾਂ ਅੱਗੇ ਆ ਗਈਆਂ ਅਤੇ ਦੁੱਖਾਂ ਦੀ ਨਿਵਿਰਤੀ ਲਈ ਰੱਬ ਦਾ ਨਾਮ ਜਪਣ ਲੱਗ ਪਏ। ਇੱਕ ਅਰਥਾਅਰਥੀ ਭਗਤ, ਪਦਾਰਥਾਂ ਦੀ ਥੁੜ ਹੈ, ਗਰੀਬੀ ਹੈ ਅਤੇ ਕਿਹਾ ਰੱਬ ਦਾ ਨਾਮ ਜਪਣ ਲੱਗ ਪਈਏ। ਅਤੇ ਇਸ ਤਰ੍ਹਾਂ ਭਾਵੇਂ ਇਸ ਤਰ੍ਹਾਂ ਦੁੱਖ ਦੂਰ ਹੁੰਦੇ ਨੇ ਪਹਿਲੀ ਅਵਸਥਾ 'ਚ, ਜਿਹੜੀ ਛੋਟੀ ਅਵਸਥਾ ਹੈ ਉਹਦੇ 'ਚ ਤੀਬਰ ਇੱਛਾ ਨਾਮ ਜਪਦਾ ਅਤੇ ਦੁੱਖ ਰੋਗ ਵੀ ਕੱਟੇ ਜਾਂਦੇ, ਬੜੇ ਬੜੇ ਲਾ ਇਲਾਜ ਰੋਗ ਵੀ ਕੱਟੇ ਗਏ ਨੇ ਪ੍ਰੇਮੀਆਂ ਦੇ। ਔਰ ਅਰਥਾਅਰਥ ਗਰੀਬੀ ਵੀ ਚੱਕੀ ਗਈ। ਮੈਂ ਬੜੇ ਘਰ ਐਸੇ ਦੇਖੇ, ਪਹਿਲਾਂ ਬੜੀ ਗਰੀਬੀ ਸੀ, ਗੁਰੂ ਮਹਾਰਾਜ ਦੀ ਸਿੱਖੀ ਕਮਾਈ, ਸੇਵਾ ਕੀਤੀ, ਸਿਮਰਨ ਕੀਤਾ, ਗਰੀਬੀ ਖੰਭ ਲਾ ਕੇ ਉੱਡ ਗਈ, ਅਮੀਰੀ ਆ ਗਈ, ਅਮੀਰ ਘਰ ਵੇਖੇ ਨੇ। ਪਰ ਇਹ ਮੰਜ਼ਿਲ ਨਹੀਂ ਹੈ ਵੀ ਅਮੀਰੀ ਆ ਗਈ ਅਤੇ ਬਸ, ਫਿਰ ਕੀ ਹੁੰਦਾ, ਜਦੋਂ ਅਮੀਰੀ ਘਰ 'ਚ ਆ ਜਾਂਦੀ ਫਿਰ ਸਿੱਖੀ ਜਾਂਦੀ ਰਹਿੰਦੀ, ਫਿਰ ਧਰਮ ਨਹੀਂ ਰਹਿੰਦਾ, ਫਿਰ ਸਿਮਰ ਨਹੀਂ ਰਹਿੰਦਾ, ਫਿਰ ਬਿਪਤਾ ਪੈ ਸਕਦੀ। ਇਸ ਪ੍ਰਕਾਰ ਵੱਡੀ ਦਾਤ ਤਾਂ ਸਿਮਰਨ ਹੀ ਹੈ ਵੀ ਦੁੱਖ ਸੁੱਖ ਦੇ ਵਿੱਚ ਸਿਮਰਨ ਨਾ ਭੁੱਲੇ। ਪਰ ਇਹ ਸਾਡੀ ਅਵਸਥਾ ਹੈ ਕਿ ਇੰਝ ਹੁੰਦਾ। ਔਰ ਇਸ ਤਰ੍ਹਾਂ ਤੀਜਾ ਭਗਤ ਹੁੰਦਾ ਗਿਆਨੀ ਭਗਤ, ਗਿਆਨਵਾਨ, ਧਾਰਮਿਕ ਵਿੱਦਿਆ ਪੜ੍ਹੀ ਜਾਂ ਸੁਣੀ ਅਤੇ ਸਿਮਰਨ ਗਿਆਨ ਸਮਝ ਪੈ ਗਈ ਅਤੇ ਇਸ ਤਰ੍ਹਾਂ ਸਿਮਰਨ ਕਰਨ ਲੱਗ ਪਿਆ। ਅਤੇ ਚੌਥਾ ਭਗਤ ਹੁੰਦਾ ਅਨੰਨ ਭਗਤ, ਜਿਸ ਦਾ ਹੋਇਆ ਪਰਮਾਤਮਾ ਦਾ ਸਿਮਰਨ ਕਰਦਾ, ਗੁਰੂ ਦੇ ਚਰਨੀ ਲੱਗਾ, ਉਹ ਟੁਕੜੇ ਟੁਕੜੇ ਹੋ ਜਾਵੇ ਪਰ ਉਹ ਧਰਮ ਨਾ ਛੱਡੇ। ਜਿਸ ਅਵਸਥਾ 'ਚ ਭਾਵੀ ਮਨੀ ਸਿੰਘ ਵਰਗੇ ਹੋਏ ਨੇ, ਭਾਈ ਤਾਰੂ ਸਿੰਘ ਵਰਗੇ, ਇਹਨਾਂ ਨੂੰ ਕਹਿੰਦੇ ਨੇ ਅਨੰਨ ਭਗਤ। ਇਸ ਪ੍ਰਕਾਰ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ, ਅਸੀਂ ਸਮਝਦੇ ਹਾਂ ਵੀ ਵੱਡੇ ਵੱਡੇ ਸੰਤਾਂ ਨੂੰ ਵੇਖੋ ਜੀ ਦੁੱਖ ਮਿਲੇ, ਕੀ ਭਗਤ ਦੀ ਨਿਸ਼ਾਨੀ ਹੈ ਕਿ ਦੁੱਖ ਨਾ ਮਿਲੇ। ਜੇ ਇੰਝ ਹੋਏ ਤਾਂ ਫਿਰ ਭਾਈ ਮਤੀ ਦਾਸ ਵਰਗੇ, ਭਾਈ ਮਨੀ ਸਿੰਘ, ਤਾਰੂ ਸਿੰਘ ਵਰਗੇ, ਉਹ ਤਾਂ ਫਿਰ ਭਗਤ ਨਹੀਂ ਹੋਣੇ ਚਾਹੀਦੇ। ਉਹਨਾਂ ਨੂੰ ਦੁੱਖ ਜੋ ਮਿਲਿਆ, ਦੁੱਖ ਤਾਂ ਬਹੁਤ ਵੱਡੇ ਮਿਲੇ, ਆਰਿਆਂ ਨਾਲ ਚੀਰ ਸੁੱਟਿਆ, ਖੋਪਰੇ ਲਾਹ ਦਿੱਤੇ, ਚਿਰਖੜੀਆਂ 'ਤੇ ਚਾੜ ਦਿੱਤੇ, ਬੰਦ ਕੱਟਿਆ ਗਿਆ, ਕਿ ਫਿਰ ਉਹ ਭਗਤ ਨਹੀਂ ਸਨ? ਨਹੀਂ, ਸਗੋਂ ਉੱਚੇ ਭਗਤ ਸਨ, ਬਹੁਤੀ ਉੱਚੀ ਅਵਸਥਾ ਵਾਲੇ, ਜਿੱਥੇ ਜਾ ਕੇ ਦੁੱਖ ਸੁੱਖ ਦਾ ਅਭਾਵ ਹੋ ਜਾਂਦਾ। ਇੱਛਾ ਹੀ ਨਹੀਂ ਹੁੰਦੀ ਕਿ ਮਹਾਰਾਜ ਮੈਨੂੰ ਦੁੱਖ ਕਿਉਂ ਮਿਲ ਰਿਹਾ, ਦੂਰ ਕਰੋ ਨਾ, ਕਿਉਂਕਿ ਸਰੀਰ ਨਾਲੋਂ ਸੰਬੰਧ ਹੀ ਟੁੱਟਿਆ ਹੁੰਦਾ। ਜੇ ਸਾਡੀ ਅਵਸਥਾ ਵਾਲੇ ਹੁੰਦੇ ਅਤੇ ਜਦੋਂ ਮਨੀ ਸਿੰਘ ਦੇ ਟੋਕਾ ਵੱਜਿਆ ਸੀ ਉਹਦੇ ਮੂੰਹੋਂ ਦੁਹਾਈ ਨਿਕਲਣੀ ਸੀ, ਲੋਕ ਮੈਨੂੰ ਮਾਰ ਦੇਣ ਲੱਗਾ, ਬੜਾ ਕਸ਼ਟ ਆ, ਬਚਾਓ। ਭਾਈ ਮਤੀ ਦਾਸ ਦੇ ਸਿਰ 'ਤੇ ਆਰਾ ਰੱਖਿਆ ਅਤੇ ਦੁਹਾਈਆਂ ਦੇਣੀਆਂ ਚਾਹੀਦੀਆਂ ਸੀ, ਪਰ ਕਿਤੇ ਇਤਿਹਾਸ ਵਿੱਚ ਇਹ ਬਚਨ ਲਿਖਿਆ ਨਹੀਂ ਮਿਲੇਗਾ ਕਿਸੇ ਵੀ ਲਿਖਾਰੀ ਦਾ। ਅੰਗਰੇਜ਼ਾਂ ਲਿਖਿਆ ਹੈ, ਮੁਸਲਮਾਨਾਂ ਲਿਖਿਆ ਹੈ, ਮੰਨਦੇ ਨੇ ਉਹ ਵੀ ਅਸੀਂ ਇੰਝ ਹੁੰਦਾ ਵੇਖਿਆ ਵੀ ਆਰੇ ਰੱਖੇ ਗਏ, ਬੰਦ ਬੰਦ ਕੱਟਣ ਵੇਲੇ ਉਹ ਡੋਲੇ ਨੇ, ਉਹਨਾਂ ਦੀ ਅੱਖੀ 'ਚੋਂ ਅੱਥਰੂ ਨਹੀਂ ਡਿੱਗਾ, ਉਹਨਾਂ ਨੇ ਪਰਮਾਤਮਾ ਦੀ ਰਜ਼ਾ ਨੂੰ ਐਂ ਖਿੜੇ ਮੱਥੇ ਮੰਨਿਆ। ਔਰ ਮਤੀ ਦਾਸ ਨੇ ਕਹਿਤਾ ਸੀ ਕਿ ਮੈਂ ਦਿੱਲੀ ਲਾਹੌਰ ਦੀ ਟਿੱਟ ਖੜਕਾ ਸਕਦਾ, ਪਰ ਸਤਿਗੁਰੂ ਨੇ ਮਨ੍ਹਾ ਕਰਤਾ। ਫਿਰ ਉਹ ਪੁੱਛਦੇ ਰਹੇ ਵੀ ਤੂੰ ਇੰਝ ਕਿਹਾ, ਕਹਿੰਦੇ ਕਿਹਾ ਸੀ, ਕਹਿੰਦੇ ਫਿਰ ਵਿਖਾ ਕਰਾਮਾ, ਕਹਿੰਦਾ ਮੇਰੇ ਸਤਿਗੁਰੂ ਦਾ ਹੁਕਮ ਨਹੀਂ, ਉਹਨੇ ਮੈਨੂੰ ਰੋਕ ਦਿੱਤਾ, ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਕੁੱਤਿਆਂ ਵਿੱਚ ਵੀ ਤਾਕਤ ਹੋ ਸਕਦੀ, ਪਰ ਗੁਰੂ ਦਾ ਹੁਕਮ ਨਹੀਂ ਇੰਝ ਵਿਖਾਉਣਾ ਆਪਣੇ ਸਰੀਰ ਦੀ, ਸਰੀਰ ਨੂੰ ਬਚਾਉਣ ਵਾਸਤੇ, ਸਰੀਰ ਦੀ ਖਾਤਰ ਕਰਾਮਾਤ ਵੀ ਨਹੀਂ ਵਿਖਾਈ ਅਤੇ ਦੁੱਖ ਵੱਡੇ ਵੱਡੇ ਚੱਲ। ਇੱਕ ਬੇਵਕੂਫ਼ ਜਿਹਾ ਬੰਦਾ ਇੰਡੀਆ ਬੈਠਾ, ਅਖੌਤੀ ਵਿਦਵਾਨ ਕਹੀ ਜਾਂਦਾ ਸੀ, ਜੇ ਸਿਮਰਨ ਵਿੱਚ ਸ਼ਕਤੀ ਹੁੰਦੀ ਤਾਂ ਗੁਰੂ ਅਰਜਨ ਦੇਵ ਜੀ ਨੂੰ ਅਗਲਿਆਂ ਸ਼ਹੀਦ ਕਰ ਦਿੱਤਾ, ਉਦੋਂ ਸ਼ਕਤੀ ਨਾ ਵਰਤੀ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਉਦੋਂ ਸ਼ਕਤੀ ਕਿੱਥੇ ਗਈ? ਹਰਿਮੰਦਰ ਸਾਹਿਬ ਅਟੈਕ ਹੋਇਆ ਉਦੋਂ ਸ਼ਕਤੀ ਕਿੱਥੇ ਗਈ? ਇਹ ਬੇਵਕੂਫ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਿਮਰਨ ਦੀ ਸ਼ਕਤੀ ਕਿਸ ਤਰੀਕੇ ਨਾਲ ਵਰਤਦੀ ਆ। ਉਹਨਾਂ ਦੇ ਮੁੱਖ ਤੋਂ ਸੀ ਨਹੀਂ ਨਿਕਲੀ। ਭਾਈ ਮਤੀ ਦਾਸ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰਤਾ ਸੀ ਅਤੇ ਆਰਿਆ ਸਿਰ 'ਤੇ ਰੱਖਿਆ ਗਿਆ, ਦੋ ਫਾੜ ਹੋਇਆ ਮਤੀ ਦਾਸ, ਦੋ ਖੰਨ ਦੋ ਟੁਕੜੇ, ਸੋਲ੍ਹਵੀਂ ਪੌੜੀ ਤੱਕ ਇੰਝ ਦੋ ਖੰਨ ਹੋ ਗਿਆ ਸੀ, ਬਾਕੀ ਦਾ ਪਾਠ ਦੋਵਾਂ ਫਾੜਿਆਂ ਵਿੱਚੋਂ ਆਉਂਦਾ ਰਿਹਾ। ਪੂਰਾ ਭੋਗ ਪਿਆ ਜਪਜੀ ਸਾਹਿਬ ਦਾ ਅਤੇ ਫਿਰ ਉਹਦਾ ਸਰੀਰ ਸ਼ਾਂਤ ਹੋਇਆ, ਫਿਰ ਰੂਹ ਨੇ ਉਡਾਰੀ ਮਾਰੀ। ਭਾਈ ਤਾਰੂ ਸਿੰਘ 22 ਦਿਨ ਖੋਪਰਾ ਲੱਥਣ ਤੋਂ ਬਾਅਦ ਵੀ ਬੈਠੇ ਰਹੇ ਅਤੇ ਉਦੋਂ ਬਾਅਦ ਸਰੀਰ 'ਤੇ ਆ ਗਿਆ। ਕੋਈ ਦਵਾਈਆਂ ਦਿੱਤੀਆਂ, ਰੌਲਾ ਪਾਇਆ ਵੀ ਲੋਕੋ ਮੈਨੂੰ ਕਸ਼ਟ ਦਿੱਤਾ, ਮੈਨੂੰ ਬਚਾਓ, ਮੇਰੀ ਰੱਖਿਆ ਕਰੋ। ਕਈ ਵਾਰੀ ਮਨੁੱਖ ਸਮਝ ਲੈਂਦਾ ਵੀ ਜੋ ਕੁਛ ਮੇਰੇ ਕੋਲ ਆ ਇਹਨੂੰ ਹੀ ਆ, ਇਹੋ ਕੁਛ ਇਹਨੂੰ ਅੱਗੇ ਕੁਛ ਆਇਆ ਹੀ ਨਹੀਂ, ਵੀ ਇਹਨੂੰ ਉੱਚੀ ਅਵਸਥਾ ਹੀ ਕੋਈ ਨਹੀਂ। ਕਈ ਕਹਿ ਹੀ ਜਾਣਗੇ, ਅਸੀਂ ਨਹੀਂ ਮੰਨਦੇ ਭਈ ਕਾਮ ਵਾਸ਼ਨਾ ਦਾ ਪ੍ਰਭਾਵ ਨਹੀਂ, ਜੇ ਕਿਸੇ ਨੇ ਵਿਆਹ ਨਹੀਂ ਕਰਾਇਆ ਤਾਂ ਜਿਹੜੇ ਸੰਤ ਹੋਏ ਨੇ ਵਿਹੰਗਮ, ਅਸੀਂ ਨਹੀਂ ਮੰਨਦੇ ਵਿਕਾਰ ਤੋਂ ਬਚੇ ਹੋਣਗੇ। ਇਹ ਗੱਲ ਥੋੜ੍ਹੀ ਵੀ ਤੁਸੀਂ ਨਹੀਂ ਮੰਨਦੇ ਤਾਂ ਤੁਹਾਡੀ ਗੱਲ ਹੀ ਸਹੀ ਹੋਵੇ, ਤੁਸੀਂ ਤਾਂ ਨਹੀਂ ਮੰਨਦੇ ਕਿਉਂਕਿ ਤੁਸੀਂ ਵੇਖਿਆ ਕੁਛ ਨਹੀਂ, ਕੋਈ ਕਮਾਈ ਨਹੀਂ ਕੀਤੀ, ਕੋਈ ਰਸ ਨਹੀਂ ਆਇਆ, ਕੋਈ ਗੱਲ ਨਹੀਂ ਬਾਤ ਨਹੀਂ, ਸਿਰਫ ਅੱਖਰ ਪੜ੍ਹੇ ਅਤੇ ਉਹਦੇ ਨਾਲ ਹੀ ਤੁਸੀਂ ਗਿਆਨੀ ਬਣ ਬੈਠੇ। ਗਿਆਨੀ ਤਾਂ ਸਤਿਗੁਰੂ ਮੰਨਦੇ ਹੀ ਨਹੀਂ ਇਸ ਤਰ੍ਹਾਂ ਦੇ ਬੰਦੇ ਨੂੰ। ਹਜ਼ੂਰ ਕਹਿੰਦੇ ਭੈ ਕਾਹੂ ਕਹੋ ਦੇਤ ਨੈ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਂ ਇਹ ਵਿਵਹਾਰ ਹੈ। ਤੁਹਾਡੀ ਇਹੋ ਜਿਹੀ ਅਵਸਥਾ ਵੀ ਨਾ ਕਦੇ ਕਿਸੇ ਨੂੰ ਤੁਸੀਂ ਡਰਾਓ ਅਤੇ ਨਾ ਕਦੇ ਡਰੋ ਹੀ, ਤੁਸੀਂ ਤਾਂ ਥਰ ਥਰ ਕੰਬਦੇ ਹੋ। ਇੱਕ ਪ੍ਰਚਾਰਕ ਜਿਹੜਾ ਕਹਿੰਦਾ ਸੀ ਨਾ, ਉਹ ਤਾਂ ਜੇ ਅਤੇ ਇੱਥੇ ਕੈਨੇਡਾ ਆਇਆ ਸੀ ਅਮਰੀਕਾ 'ਚ ਕੈਲੀਫੋਰਨੀਆ, ਅਤੇ ਕੁਝ ਸਿੰਘ ਗਏ ਉਹਦੇ ਨਾਲ ਗੱਲਬਾਤ ਕਰਨ ਵਾਸਤੇ, ਦਰਵਾਜ਼ਾ ਬੰਦ ਕਰ ਲਿਆ, ਗੱਲ ਨਹੀਂ ਕੀਤੀ, ਅਤੇ ਫਿਰ 3-4 ਘੰਟੇ ਥੱਲੇ ਨਹੀਂ ਉਤਰਿਆ, ਅਤੇ ਪੁਲਿਸ ਵਾਲੇ ਅਤੇ ਇੱਕ ਕਮੇਟੀ ਮੈਂਬਰ ਨੇ ਦੱਸਿਆ, ਮੈਂ ਉੱਥੇ ਖੜ੍ਹਾ ਸੀ, ਕਹਿੰਦੇ ਥਰ ਥਰ ਕੰਬਦਾ ਉਹ ਬੈਠਾ ਹੋਇਆ ਸੋਫੇ 'ਤੇ ਬੈਠਿਆ ਕੰਬੀ ਜਾਂਦਾ, ਅਤੇ ਬਣ ਬੈਠੇ ਵੀ ਅਸੀਂ ਤੱਤ ਗੁਰਮਤਿ ਦੇ ਪ੍ਰਚਾਰਕ ਹਾਂ। ਮਹਾਰਾਜ ਕਹਿੰਦੇ ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨਤ ਆਨ, ਜਿਹਦੀ ਖਲੜੀ ਜਿਹਦੇ ਮਨ 'ਚ ਕਿਸੇ ਦਾ ਡਰ ਹੋਏ ਹੀ ਨਾ, ਉਹ ਹੁੰਦਾ ਬ੍ਰਹਮ ਗਿਆਨੀ, ਅਤੇ ਅਸ ਉਹਨੂੰ ਗਿਆਨੀ ਮੰਨਦੇ ਆ। ਸਤਿਗੁਰੂ ਅੱਖਰਾਂ ਦਾ ਗਿਆਨੀ ਸਤਿਗੁਰੂ ਗਿਆਨੀ ਨਹੀਂ ਮੰਨਦੇ, ਅੱਖਰ ਬੜੇ ਲੋਕਾਂ ਨੇ ਪੜ੍ਹੇ। ਜੇ ਇੰਝ ਗਿਆਨੀ ਮੰਨਦੇ ਹੁੰਦੇ ਤਾਂ ਪੰਡਤਾਂ ਵਿਦਵਾਨਾਂ ਦੀ ਬਾਣੀ ਲਿਖਣੀ ਸੀ ਗੁਰੂ ਗ੍ਰੰਥ ਸਾਹਿਬ 'ਚ, ਨਹੀਂ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ ਦੀ ਬਾਣੀ ਲਿਖੀ, ਉਹ ਤਾਂ ਕਿਸੇ ਵਿਦਿਆਲੇ 'ਚ ਨਹੀਂ ਪੜ੍ਹੇ, ਉਹਨਾਂ ਨੂੰ ਤਾਂ ਵਿਦਿਆਲੇ ਦੀ ਕੰਧ ਲਾਗੋਂ ਦੀ ਨਹੀਂ ਲੰਘਣ ਦਿੱਤਾ ਗਿਆ। ਉਹਨਾਂ ਨੇ ਸਿਮਰਨ ਕੀਤਾ ਵਾਹਿਗੁਰੂ ਦਾ, ਭਗਤੀ ਕੀਤੀ ਹੈ ਅਤੇ ਭੈ ਮੁਕਤ ਅਵਸਥਾ ਪ੍ਰਾਪਤ ਹੋਈ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਤਰਨ ਤਾਰਨ ਹਰ ਨਿੱਧ, ਦੁੱਖ ਨਾ ਸਕੈ ਵਿਆਪ, ਦੁੱਖ ਉਹਨਾਂ 'ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਉਹਨਾਂ ਦੇ ਮੁੱਖ ਤੋਂ ਸੀ ਨਹੀਂ ਨਿਕਲੇਗੀ, ਕਹਾ ਹੀ ਕਲਾਪ ਹਾਲ ਪਾ ਰਿਹਾ ਨਹੀਂ ਹੋਏਗਾ। ਇਸ ਪ੍ਰਕਾਰ ਮਨੀ ਸਿੰਘ ਦੇ ਗੁੱਟ 'ਤੇ ਮਾਰਿਆ ਕੁਹਾੜਾ ਅਤੇ ਉਹਨੇ ਹੱਥ ਫੜ ਲਿਆ, ਟੋਕਾ ਮਾਰਿਆ। ਜਦੋਂ ਭਾਈ ਸਾਹਿਬ ਕਹਿਣ ਲੱਗੇ ਤੇਰੇ ਆਕਾ ਦਾ, ਤੇਰੇ ਮਾਲਕ ਦਾ ਹੁਕਮ ਹੈ ਮਨੀ ਸਿੰਘ ਦਾ ਬੰਦ ਬੰਦ ਕੱਟਣਾ, ਅਤੇ ਇੱਥੋਂ ਰੱਖ ਪੋਟੇ ਤੋਂ। ਉਹ ਕਹਿਣ ਲੱਗੇ ਮਨੀ ਸਿੰਘਾ ਡਰ ਨਹੀਂ ਆਉਂਦਾ? ਕਹਿਣ ਲੱਗਾ ਸੱਜਣਾ ਤੂੰ ਤਾਂ ਕਸਵੱਟੀ ਆ, ਜਿਹੜੀ ਗੁਰੂ ਕੀ ਸਿੱਖੀ ਮੈਨੂੰ ਪ੍ਰਾਪਤ ਹੋਈ ਉਹਦਾ ਪਤਾ ਅੱਜ ਲੱਗਣਾ ਤੇਰੇ ਟੋਕੇ ਦੁਆਰਾ ਵੀ ਮਨੀ ਸਿੰਘ ਬਨਾਉਟੀ ਸੀ ਕਿ ਹਕੀਕੀ ਸਿੱਖ ਸੀ, ਸੱਚਾ ਸਿੱਖ ਹੈ ਗੁਰੂ ਦਾ ਕਿ ਬਨਾਉਟੀ ਸੀ। ਜੇ ਤਾਂ ਮੇਰੇ ਮੂੰਹੋਂ ਦੁਹਾਈ ਨਿਕਲੇ ਹਾਲ ਪਾ ਰਿਹਾ ਅਤੇ ਲੋਕੋ ਮੈਂ ਮਰ ਚੱਲਿਆ, ਮੈਨੂੰ ਬਚਾਓ ਛਡਾਓ, ਫਿਰ ਮਨੀ ਸਿੰਘ ਬਨਾਉਟੀ ਸੀ। ਅੱਜ ਪਤਾ ਲੱਗੇਗਾ ਬੰਦ ਬੰਦ ਕੱਟੇ ਜਾਣ ਤੋਂ ਵੀ ਮਨੀ ਸਿੰਘ ਗੁਰੂ ਦਾ ਐਸਾ ਸਿੱਖ ਸੀ, ਉਹਦੇ ਮੁੱਖ ਤੋਂ ਸੀ ਨਹੀਂ ਨਿਕਲੀ, ਉਸ 'ਤੇ ਗੁਰੂ ਦੀ ਏਡੀ ਵੱਡੀ ਬਖਸ਼ਿਸ਼ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਸੰਤ ਦੀ ਅਵਸਥਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ। ਇਹ ਨਹੀਂ ਵੀ ਦੁੱਖ ਆਇਆ ਨਹੀਂ, ਦੁੱਖ ਆਇਆ ਪਰ ਦੁੱਖ ਨੂੰ ਮੈਂ ਦੁੱਖ ਨਹੀਂ ਮੰਨਣਾ। ਦੁੱਖ ਨੂੰ ਮੰਨਿਆ ਹੀ ਨਹੀਂ ਕੁਛ ਵੀ, ਦੁੱਖ ਵੀ ਕੁਛ ਹੈ। ਸਾਰੇ ਲੋਕ ਆਪਣਾ ਸਰੀਰ ਬਚਾਉਣਾ ਚਾਹੁੰਦੇ ਨੇ। ਬੰਦਾ ਸਿੰਘ ਬਹਾਦਰ ਦੇ ਨਾਲ 740 ਸਿੰਘ ਸ਼ਹੀਦ ਕੀਤੇ ਗਏ। ਐਲਫਿਨਸਟਨ ਨਾਂ ਦਾ ਅੰਗਰੇਜ਼ ਦਿੱਲੀ 'ਚ ਮੌਜੂਦ ਸੀ, ਉਹ ਲਿਖਦਾ ਵੀ ਮੈਂ ਹੈਰਾਨ ਰਹਿ ਗਿਆ ਕਿ ਕੋਈ ਵੀ ਸਿੱਖ ਡਰਿਆ ਨਹੀਂ ਵੀ ਮੈਨੂੰ ਮਾਰਨ ਲੱਗੇ। ਅੱਗੇ ਤੋਂ ਅੱਗੇ ਵੱਧ ਕੇ ਕਹਿ ਰਹੇ ਸੀ ਮੈਨੂੰ ਪਹਿਲਾਂ ਸ਼ਹੀਦ ਕਰੋ, ਮੈਂ ਪਿੱਛੇ ਨਾ ਰਹਿ ਜਾਵਾਂ, ਮੈਂ ਆਪਣੇ ਭਰਾਵਾਂ ਨਾਲ ਜਾਣਾ ਸੱਚਖੰਡ। ਇਸ ਪ੍ਰਕਾਰ ਦੀ ਕਹਿੰਦਾ ਕੈਸੀ ਸਪਿਰਿਟ, ਕੈਸਾ ਜਜ਼ਬਾ, ਕਿਹੋ ਜਿਹੀ ਅਵਸਥਾ, ਇਹਨਾਂ ਦੇ ਗੁਰੂ ਨੇ ਕੀ ਭਰ ਦਿੱਤਾ ਇਹਨਾਂ ਵਿੱਚ। ਇਹ ਐਲਫਿਨਸਟਨ ਨਾਂ ਦਾ ਅੰਗਰੇਜ਼ ਲਿਖਦਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਦੁੱਖ ਨਾ ਸਕੈ ਵਿਆਪ, ਦੁੱਖ ਨਹੀਂ ਵਿਆਪ ਸਕਦਾ ਸਾਧੂ ਸੰਗ ਭਜੋ ਗੋਪਾਲ। ਇਸ ਕਰਕੇ ਹਜ਼ੂਰ ਕਹਿੰਦੇ ਅਸੀਂ ਤੁਹਾਨੂੰ ਪ੍ਰੇਰਨਾ ਦਿੰਦੇ ਹਾਂ, ਸਾਧੂ ਸ੍ਰੇਸ਼ਟ ਜਣਾ, ਸਾਧੂ ਸਤਿਗੁਰੂ ਦੀ ਸੰਗਤ 'ਚ ਮਿਲ ਕੇ ਭਜਨ ਕਰੋ ਗੋਪਾਲ, ਸ੍ਰਿਸ਼ਟੀ ਨੂੰ ਪਾਲਣ ਵਾਲੇ ਵਾਹਿਗੁਰੂ ਦਾ, ਪਰਮਾਤਮਾ ਦਾ ਭਜਨ ਕਰੋ। ਸਿਮਰ ਗੋਪਾਲ ਦਿਆਲ ਸਤਸੰਗਤ, ਨਾਨਕ ਜਗ ਜਾਣਤ ਸੁਪਨਾ। ਜਗਤ ਨੂੰ ਸੁਪਨਾ ਜਾਣਦਾ ਹੋਇਆ ਜੇ ਤੇਰੇ ਭਾਗ ਸੋਲੇ ਨੇ ਤਾਂ ਸਤਸੰਗਤ ਵਿੱਚ ਮਿਲ ਕੇ ਗੋਪਾਲ ਦਾ ਸਿਮਰਨ ਕਰ ਲਓ। ਆਨ ਸੰਜਮ ਕਿਛ ਨਾ ਸੂਝੈ, ਇਹ ਯਤਨ ਕਾਟ ਕਲਕਾ। ਇਸ ਯਤਨ ਦੇ ਨਾਲ ਵਾਹਿਗੁਰੂ ਦੀ ਸ਼ਰਨ ਪੈ ਕੇ ਸਿਮਰਨ ਕੀਤਿਆਂ ਤੂੰ ਆਪਣਾ ਕਲ ਕਲਯੁਗ ਦੇ ਕਾਲ ਡਰਾਉਣੇ ਸਮੇਂ ਨੂੰ, ਮਤਲਬ ਕਾਲ ਦੇ ਭੈ ਨੂੰ, ਅਤੇ ਇਸ ਤਰ੍ਹਾਂ ਅੰਦਰਲੀਆਂ ਕਲ ਕਲੇਸ਼ਾਂ ਨੂੰ, ਜਿਹੜੀ ਅੰਦਰ ਕਲਾ ਕਲੇਸ਼ ਤੇਰੇ ਵਿਆਪ ਰਹੀ ਨਾ, ਰਾਗ ਦਵੈਸ਼ ਅਭਿਨਿਵੇਸ਼ ਅਵਿਦਿਆ ਅਸਮਤਾ, ਅਤੇ ਆਪਣੇ ਮੌਤ ਦਾ ਜਿਹੜਾ ਸਮਾਂ ਕਾਲ ਜਿਹੜੇ ਪ੍ਰਭਾਵਿਤ ਕਰਦੀ ਹੈ ਸਭ ਨੂੰ, ਇਹ ਕੱਟ ਲਾ। ਆਣ ਸੰਜਮ ਕਿਛ ਨਾ ਸੂਝੈ, ਹੋਰ ਸੰਜਮ ਸਾਨੂੰ ਤਾਂ ਕੁਝ ਨਹੀਂ ਸੁੱਝਦਾ, ਸਾਨੂੰ ਕਿਸੇ ਸੰਜਮ ਦੀ ਹੋਰ ਗਿਆਤ ਨਹੀਂ ਵੀ ਕਿਸੇ ਹੋਰ ਯਤਨ ਦੇ ਨਾਲ ਵੀ ਉਂਝ ਹੋ ਸਕਦਾ। ਸਤਿਗੁਰੂ ਕਹਿ ਰਹੇ ਰਹਾਓ ਆਦਿ ਅੰਤ ਦਿਆਲ ਪੂਰਨ, ਸ੍ਰਿਸ਼ਟੀ ਦੇ ਮੁੱਢ ਤੋਂ ਲੈ ਕੇ ਸ੍ਰਿਸ਼ਟੀ ਦੇ ਅੰਤ ਤੱਕ ਸਦਾ ਹੀ ਮੌਜੂਦ ਹੈ ਪਰਮਾਤਮਾ। ਤੇਰੇ ਸਰੀਰ ਦਾ ਆਦਿ ਮੁੱਢ ਬੱਝਾ ਜਨਮ ਤੋਂ, ਤੇਰੇ ਸਰੀਰ ਦਾ ਅੰਤ ਹੋਣਾ ਜਦੋਂ ਤੇਰੀ ਮੌਤ ਹੋਣੀ ਆ, ਇਸ ਤਰ੍ਹਾਂ ਤੇਰਾ ਆਦਿ ਤੋਂ ਲੈ ਕੇ ਅੰਤ ਤੱਕ ਸਹਾਈ ਹੋਣ ਵਾਲਾ ਦਇਆ ਦਾ ਸੋਮਾ, ਦਇਆ ਦਾ ਘਰ ਵਾਹਿਗੁਰੂ, ਅਤੇ ਪੂਰਨ ਸਾਰਿਆਂ ਥਾਵਾਂ 'ਤੇ। ਨਾ ਸਮਝ ਵੀ ਕਿਤੋਂ ਆ ਕੇ ਸਹਾਇਤਾ ਕਰਨੀ ਆ, ਨਹੀਂ, ਸਾਰੀ ਕੁਦਰਤ ਵਿੱਚ ਪੂਰਨ ਤੌਰ 'ਤੇ ਸਮਾਇਆ ਹੋਇਆ ਹੀ, ਤੇਰੇ ਆਦਿ ਤੋਂ ਲੈ ਕੇ ਅੰਤ ਤੱਕ ਨਾਲ ਹੀ ਆ। ਸੋ ਇਸ ਪ੍ਰਕਾਰ ਤਿਸ ਬਿਨਾਂ ਨਹੀਂ ਕੋਈ, ਤਿਸ ਪਰਮਾਤਮਾ ਤੋਂ ਬਗੈਰ ਹੋਰ ਦੂਜਾ ਕੋਈ ਸਮਰੱਥਾਵਾਨ, ਇਹੋ ਜਿਹਾ ਦਿਆਲੂ ਕਿਰਪਾਲੂ ਰੱਖਿਆ ਕਰਨ ਵਾਲਾ ਹਰ ਥਾਂ ਸਮਾਇਆ ਹੋਇਆ ਹੋਰ ਕੋਈ ਨਹੀਂ। ਸਾਰੇ ਇੱਕ ਦੇਸ਼ੀ ਨੇ, ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਬੈਠਾ, ਅਤੇ ਉਹੋ ਜਿਹਾ ਸਹਾਇਤਾ ਕਰਨ ਵਾਲਾ, ਉਨੀ ਸਮਰੱਥਾ ਰੱਖਣ ਵਾਲਾ ਹੋਰ ਕੋਈ ਨਹੀਂ ਹੈ। ਜਨਮ ਮਰਨ ਨਿਵਾਰ ਹਰ ਜਪ, ਜੇ ਤੂੰ ਚਾਹੁੰਦਾ ਨਾ ਵੀ ਮੇਰਾ ਜੰਮਣ ਮਰਨ ਨਿਵਾਰਿਆ ਜਾਏ ਤਾਂ ਫਿਰ ਹਰੀ ਦਾ ਜਾਪ ਕਰ, ਪ੍ਰਭ ਜਨਮ ਮਰਨ ਨਿਵਾਰ। ਸੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰ। ਭਗਤਾਂ ਨੇ ਕਿਹਾ ਹੋਰ ਦੁੱਖ ਨੂੰ ਦੁੱਖ ਨਹੀਂ ਮੰਨਿਆ, ਜੰਮਣ ਮਰਨ ਦੀ ਗੱਲ ਆਈ ਅਤੇ ਬਾਹੀਂ ਖੜੀਆਂ ਕਰਕੇ ਕਿਹਾ ਇੱਕ ਦੁੱਖ ਰਾਮ ਰਾਏ ਕੱਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਗਰਭ 'ਚ ਵਾਸਾ ਹੋਣਾ, ਉੱਥੇ ਗਰਭ ਦੀ ਅੱਗ ਨੇ ਸਾੜਨਾ, ਫਿਰ ਜਨਮ ਲੈ ਲੈਣਾ ਅਤੇ ਤ੍ਰਿਸ਼ਨਾ ਦੀ ਅੱਗ ਨੇ ਸਾੜੀ ਜਾਣਾ, ਇਹ ਜੰਮਣ ਮਰਨ ਦਾ ਦੁੱਖ ਕੱਟ ਦਿਓ। ਸੋ ਇਸ ਪ੍ਰਕਾਰ ਸਿਮਰ ਸੁਆਮੀ ਸੋਏ, ਮਨ ਕਰਕੇ ਜਿਹੜਾ ਯਾਦ ਕਰਨਾ ਸਿਮਰਨ ਕਰਨਾ ਇੱਕ ਪਰਮਾਤਮਾ ਦਾ ਹੀ ਕਰ, ਤੇਰੇ ਮਨ ਦੇ ਅੰਦਰ ਤਾਂ ਪਦਾਰਥਾਂ ਦਾ ਸਿਮਰਨ ਚੱਲਦਾ ਰਹਿੰਦਾ, ਉਹ ਮਿਲ ਜੇ, ਇੰਝ ਹੋ ਜੇ, ਇਹੋ ਹੀ ਚੱਲਦਾ ਰਹਿੰਦਾ। ਇਹ ਕੱਢ ਅੰਦਰੋਂ, ਮਨ ਕਰਕੇ ਸਿਮਰ, ਹਰੀ ਦਾ ਜਾਪ ਕਰ ਰਸਨਾ ਨਾਲ, ਤਾਂ ਕਿ ਸਿਮਰਨ ਬਣ ਜਾਏ ਅਤੇ ਤੇਰਾ ਜੰਮਣਾ ਮਰਨਾ ਖਤਮ ਹੋ ਜਾਏ। ਵੇਦ ਸਿਮ੍ਰਿਤ ਕਥਾ ਸਾਸਤ, ਚਾਰ ਵੱਡੇ ਗ੍ਰੰਥ ਵੇਦ, ਸੋ ਰਿਗਵੇਦ, ਸ਼ਿਆਮ ਵੇਦ, ਯਜੁਰਵੇਦ ਅਤੇ ਅਥਰਵਣ ਵੇਦ, ਔਰ ਇਸੇ ਤਰ੍ਹਾਂ 27 ਸਿਮਰਤੀਆਂ, ਮਨੂ ਸਿਮਰਤੀ, ਯਾਗਵਲਕ ਸਿਮਰਤੀ ਆਦਿਕ, ਅਤੇ ਸ਼ਾਸਤਰ 6, ਪੂਰਵ ਮੀਮਾਂਸਾ ਹੈ, ਨਿਆਏ ਹੈ, ਸ਼ਾਂਖ ਸ਼ਾਸਤਰ ਹੈ, ਯੋਗ ਹੈ, ਵਿਦਾਂਤ ਹੈ, ਇਹ 6 ਦੇ 6 ਸ਼ਾਸਤਰ ਕਥਨ ਕਰਦੇ ਨੇ। ਅਤੇ ਭਗਤ ਕਰ ਹੈ ਵਿਚਾਰ, ਭਗਤ ਜਨ ਵੀ ਇਹੋ ਹੀ ਵਿਚਾਰਾਂ ਕਰਦੇ ਨੇ, ਕੀ ਹੈ ਮੁਗਤ ਪਾਈ ਹੈ ਸਾਧ ਸੰਗਤ ਬਿਨਸ ਜਾਏ ਅੰਧਾਰ। ਇਸ ਪ੍ਰਕਾਰ ਵੇਦਾਂ ਸਿਮਰਤਾਂ ਸਿਮਰਤੀਆਂ ਸ਼ਾਸਤਰਾਂ ਨੇ ਬੜਾ ਕੁਝ ਕਥਨ ਕੀਤਾ, ਪਰ ਭਗਤ ਨਿਚੋੜ ਕੱਢਦੇ ਨੇ, ਵਿਚਾਰ ਕਰਦੇ ਨੇ ਵੀ ਮੁਕਤ ਪਾਈ ਹੈ ਸਾਧ ਸੰਗਤ, ਸਾਧ ਸ੍ਰੇਸ਼ਟ ਜਨਾਂ ਦੀ ਸੰਗਤ, ਜਿਨ੍ਹਾਂ ਨੇ ਮਨ ਸੁਧਾਰਿਆ ਹੋਇਆ, ਗੁਰੂ ਕੀ ਸਾਧ ਸੰਗਤ, ਗੁਰੂ ਦੇ ਸ਼ਬਦ ਦੀ ਸੰਗਤ ਵਿੱਚ ਮਿਲ ਕੇ ਮੁਕਤੀ। ਹੁਣ ਜਦੋਂ ਮੁਕਤੀ ਦੀ ਗੱਲ ਆਉਂਦੀ, ਅਸੀਂ ਸਮਝ ਲੈਂਦੇ ਸ਼ਾਇਦ ਮਰ ਜਾਣ ਦਾ ਨਾਂ ਮੁਕਤੀ। ਲੋਕ ਕਹਿੰਦੇ ਫਲਾਣਾ ਮਰ ਗਿਆ ਅਤੇ ਛੁੱਟ ਗਿਆ ਜੀ, ਨਹੀਂ, ਛੁੱਟਣ ਦਾ ਨਾਂ ਮੁਕਤੀ ਹੈ, ਪਰ ਮਰਨ ਨਾਲ ਨਹੀਂ ਛੁੱਟਦਾ ਬੰਦਾ। ਜੇ ਕਲਪਨਾ ਅੰਦਰ ਕਲਾ ਕਲੇਸ਼ ਕਈ ਕੁਛ ਵਸਿਆ, ਵਿਕਾਰ ਵਸੇ ਹੋਏ ਨੇ, ਤਾਂ ਮਤ ਸਮਝੋ ਵੀ ਮਰਨ ਨਾਲ ਛੁੱਟ ਗਿਆ, ਨਹੀਂ, ਸਰੀਰ ਮਰਿਆ, ਵਿਕਾਰ ਪਾਪ ਮੈਲਾਂ ਨਾਲ ਹੀ ਗਈਆਂ, ਉਹਨਾਂ ਫਿਰ ਕਿਸੇ ਜਨਮ 'ਚ ਪਾ ਦਿੱਤਾ ਜਾਂ ਨਾਲ ਵੱਸਦਿਆਂ ਦੁੱਖ ਤਾਂ ਦਿੱਤਾ ਹੀ ਹੈ, ਛੁੱਟਿਆ ਕੋਈ ਨਹੀਂ। ਸੋ ਗੁਰੂ ਕੇ ਪਿਆਰਿਓ, ਉਹ ਜਿਉਂਦਿਆਂ ਹੀ ਰੱਬ ਦਾ ਪਿਆਰਾ ਮੁਕਤ ਹੋ ਜਾਂਦਾ, ਜੀਵਨ ਮੁਕਤ ਸਚਾਵਾਂ ਚੋਲਾ, ਜਿਉਂਦਿਆਂ ਹੀ ਮੁਕਤ ਮੈਂ ਨੇ ਛੁੱਟਿਆ ਹੋਇਆ ਵਿਕਾਰਾਂ ਤੋਂ, ਪਾਪਾਂ ਤੋਂ, ਮੈਲ ਤੋਂ, ਬੁਰੇ ਕਰਮਾਂ ਤੋਂ, ਅੰਦਰਲੀ ਜਿਹੜੀ ਸਾਰੀ ਵਾਸ਼ਨਾ ਉਤੋਂ ਛੁੱਟ ਗਿਆ, ਉਹ ਜਿਉਂਦਾ ਹੀ ਮੁਕਤ ਆ, ਸਰੀਰ ਛੱਡਤਾ ਫਿਰ ਵੀ ਮੁਕਤ ਆ। ਮੁਕਤ ਪਾਈ ਹੈ ਸਾਧ ਸੰਗਤ, ਬੇਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਮਰਨ ਦੇ ਨਾਲ ਥੋੜ੍ਹਾ ਕਿਸੇ ਨੇ ਮੁਕਤੀ ਪਾਈ ਆ, ਫਿਰ ਤਾਂ ਖੁਦਕਸ਼ੀਆਂ ਕਰ ਲੈਣੀ ਚਾਹੀਦੀਆਂ ਮੁਕਤੀ ਹੋਣ ਕਰਨ ਵਾਸਤੇ, ਨਹੀਂ। ਹਜ਼ੂਰ ਕਹਿੰਦੇ ਨੇ ਮੁਕਤ ਪਾਈ ਹੈ ਸਾਧ ਸੰਗਤ, ਮੁਕਤੀ ਅਵਸਥਾ, ਛੁਟਕਾਰੇ ਵਾਲੀ ਅਵਸਥਾ ਪ੍ਰਾਪਤ ਕੀਤੀ ਜਾਂਦੀ ਹੈ ਸਾਧ ਸੰਗਤ। ਬਿਨਸ ਜਾਏ ਅੰਧਾਰ, ਜਦੋਂ ਹਿਰਦੇ ਦੇ ਅੰਦਰੋਂ ਅਗਿਆਨ ਦਾ ਹਨੇਰਾ ਬਿਨਸ ਜਾਏ, ਉਦੋਂ ਹੀ ਕੋਈ ਮੁਕਤ ਹੋਏਗਾ। ਚਰਨ ਕਮਲ ਆਧਾਰ ਜਨਕਾ, ਜਨ ਭਗਤ ਵਾਸਤੇ ਵਾਹਿਗੁਰੂ ਦੇ ਜਿਹੜੇ ਚਰਨ ਹਨ ਨਾ, ਕਮਲ ਵਰਗੇ ਸੋਹਣੇ, ਜਿਨ੍ਹਾਂ 'ਚ ਸ਼ੁਭ ਗੁਣਾਂ ਦੀ ਭਗਤੀ ਦੀ ਖੁਸ਼ਬੋ ਹੈ, ਪ੍ਰੇਮ ਦੀ ਖੁਸ਼ਬੋ ਹੈ, ਵਿਕਾਰਾਂ ਤੋਂ ਰਹਿਤ, ਮੈਲ ਤੋਂ ਰਹਿਤ ਸੁੰਦਰ ਚਰਨ ਹਨ, ਐਸੇ ਜਿਹੜੇ ਚਰਨ ਪਰਮਾਤਮਾ ਦੇ, ਉਹ ਰੱਬ ਦੇ ਜਨਾਂ ਦਾ ਆਧਾਰ ਰੂਪ ਨੇ, ਆਸਰਾ ਰੂਪ, ਰਾਸ ਪੂੰਜੀ ਏਕ, ਔਰ ਉਹਨਾਂ ਦੀ ਜਮ੍ਹਾਂ ਕੀਤੀ ਹੋਈ ਪੂੰਜੀ, ਰਾਸ ਵਪਾਰ ਕਰਨ ਵਾਲੀ, ਸਾਰਾ ਕੁਛ ਪਰਮਾਤਮਾ ਦਾ ਇੱਕ ਨਾਮ ਹੀ ਹੈ। ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸਾਡੀ ਇੱਕ ਟੇਕ ਪਰਮਾਤਮਾ ਹੈ, ਉਹੀ ਸਾਡਾ ਤਾਣ ਬਲ ਹੈ, ਉਸੇ 'ਤੇ ਸਾਡਾ ਮਾਣ ਹੈ। ਦੋ ਤਰ੍ਹਾਂ ਦਾ ਮਾਣ ਹੁੰਦਾ, ਇੱਕ ਆਪਣੇ ਆਪ 'ਤੇ, ਇੱਕ ਆਪਣੇ ਗੁਰੂ 'ਤੇ, ਪਰਮਾਤਮਾ 'ਤੇ ਮਾਣ। ਇਹਨੂੰ ਕਹਿੰਦੇ ਨੇ ਸ਼ੁੱਧ ਅਹੰਕਾਰ ਜਾਂ ਫਖਰ। ਫਖਰ ਚੰਗੀ ਚੀਜ਼ ਹੈ, ਪਰ ਆਪਣਾ ਮਾਣ, ਅਭਿਮਾਨ, ਅਹੰਕਾਰ ਕਰਨਾ ਇਹ ਨਹੀਂ ਪਸੰਦ। ਜਿਹੜਾ ਗੁਰੂ 'ਤੇ ਮਾਣ ਕਰਨਾ, ਮੇਰਾ ਮਾਲਕ ਸਿਰ 'ਤੇ ਖੜਾ, ਮੈਨੂੰ ਕੀ ਪਰਵਾਹ, ਮੈਂ ਕਿਉਂ ਧਰਮ ਛੱਡਾਂ, ਮੈਂ ਕਿਉਂ ਡੋਲਾਂ ਡਿੱਗਾਂ, ਮੇਰਾ ਮਾਲਕ ਜੋ ਸਿਰ 'ਤੇ ਖੜਾ, ਗੁਰੂ ਮਹਾਰਾਜ, ਅਕਾਲ ਪੁਰਖ, ਇਹ ਮਾਣ ਕਰਨਾ ਬਹੁਤ ਚੰਗਾ। ਕਹਿੰਦੇ ਸਾਡਾ ਮਾਣ ਵੀ ਤੂੰ ਪਰਮਾਤਮਾ, ਸਾਡਾ ਬਲ ਵੀ ਤੂੰ, ਦੀਵਾਨ ਆਸਰਾ, ਅਤੇ ਦੀਵਾਨ ਦੀਵਾਨ ਦਰਬਾਰ, ਔਰ ਅਸਲ ਅਰਥ ਇੱਥੇ ਆਸਰਾ, ਵੀ ਪਰਮਾਤਮਾ 'ਤੇ ਹੀ ਟੇਕ ਹੈ ਸਾਡੀ, ਉਹੀ ਸਾਡਾ ਤਾਣ ਬਲ ਹੈ, ਉਹੀ ਮਾਣ ਰੂਪ ਹੈ, ਉਹੀ ਸਾਡਾ ਦੀਵਾਨ ਆਸਰਾ ਰੂਪ ਹੈ। ਇਸ ਪ੍ਰਕਾਰ ਦੀ ਭਗਤਾਂ ਦੀ ਅਵਸਥਾ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਐਸਾ ਉਪਦੇਸ਼ ਸਾਨੂੰ ਮੁੱਖ ਵਾਕ ਬਚਨਾਂ ਰਾਹੀਂ ਬਖਸ਼ਿਆ ਹੈ। ਹਜ਼ੂਰ ਕਿਰਪਾ ਕਰਨ ਕਿ ਆਪਣਾ ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸਾ ਦੇਣ, ਅਸੀਂ ਇਸ ਦੇ ਅਨੁਸਾਰੀ ਹੋ ਜਾਈਏ, ਇੱਕੋ ਹੀ ਟੇਕ ਅਕਾਲ ਪੁਰਖ ਦੀ ਲਈਏ, ਨਾਮ ਨਾਲ ਪ੍ਰੇਮ ਬਣੇ, ਹੰਕਾਰ ਛੱਡੀਏ, ਅਸਲ ਦੀਨ ਬਣੀਏ, ਜਿਸ ਕਰਕੇ ਸਾਡੇ 'ਤੇ ਬਖਸ਼ਿਸ਼ ਹੋਵੇ। ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।